दोएरा पानी पगनी ते सुनी सर्व भारता जुए चित मैं तरकत बोतई हथ अजोग ए होए।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत पतत पावन भगत वछल कृपा निदान अनाथ नाथ जगत गुरु धन धन श्री गुरु ग्रंथ साहिब जी महाराज गुरुदेव जी दे पावन पवित्र चरणा कमलां अंदर संध्या वेले दे दवाना च हाजरियां भर के एकत्र होके गुरु पातशाह जी दी पावन पवित्र कथा जगत गुरु श्री गुरु अर्जन देव साहिब जी महाराज जी दा पवित्र इतिहास बहुत ही अदब सत्कार सहित सरवण कर रहे गुरु घर विच वेद व्यास दा रुतबा रखण वाले महान प्रसिद्ध विद्वान जिन्हां दी बाणी नूं गुरु अर्जन देव साहिब जी महाराज जी ने श्री गुरु ग्रंथ साहिब जी महाराज जी दी बाणी दी कुंजी दा माण दित्ता है। भाई साहब भाई गुरदास जी गोइंदवाल साहब तो चल के श्री गुरु अर्जन देव साहब जी महाराज जी दे पवित्र पावन दरबार च श्री अमृतसर साहब आए हैं। कुछ समा वार्तालाप हुई जदों प्रशादे दा समा होया ते दो दो चणिया दियां रोटियां वो भी बिना किसे सब्जी भाजी तरकारी तो सुकियां रोटियां सारियां नूं छकण वास्ते भेजियां। प्रशादे तां भाई गुरदास जी ने छक लै पर गुरु अर्जन साहब नूं कहण लगे जी महाराज तुहाडे नाल मेरा दोहरा रिश्ता है। एक मैं रिश्ते च आप जी का मामा लगदा हां दूजा मैं आप जी का सिख हां। कोई परौना आउंदा ते उहदी परौनाचारी वधिया ढंग नाल वधिया प्रशादे पकवान नाल कीती जांदी। महाराज अज दो दो चणिया दीआं रोटियां उह वी सुकियां दित्तियां छकण वास्ते की गल है। गुरु अर्जन साहब कहिंदे भाई गुरदास जी तुहाडे सामणे जो असीं छकिया उह तुहानूं दित्ता है तुहाडे तों ओहले हो के किसे ने कुछ नहीं छकिया सामणे है। जे तुहानूं अपनी प्रौणाचारी दी इच्छा है ते अंदर माता जी बैठे ने ते माता भानी जी उहनां कोल चले जाओ तुहाडे भैण ने वड्डे। भाई गुरदास जी अंदर माता भानी कोल गए बचन बिलास होए कहण लगे भैण जी भैणां दे वीर आउंदे ने ते भैणां नूं चाओ चढ़दा ਉਹ ਭਾਂਤ ਭਾਂਤ ਦੇ ਪਕਵਾਨ ਬਣਾ ਕੇ ਵੀਰਾਂ ਨੂੰ ਖਵਾਉਂਦੀਆਂ ਨੇ। ਮੈਂ ਚਿਰਾਂ ਬਾਅਦ ਆਇਆ ਤੇ ਮੈਨੂੰ ਛਕਣ ਵਾਸਤੇ ਆ ਛੋਲਿਆਂ ਦੀਆਂ ਦੋ ਰੋਟੀਆਂ ਦਿੱਤੀਆਂ ਪੈਸਾ ਜੋੜ ਰਹੇ ਹੋ। ਮਾਤਾ ਭਾਨੀ ਜੀ ਕਹਿਣ ਲੱਗੇ ਸ਼ੁਕਰ ਕਰੋ ਭਾਈ ਗੁਰਦਾਸ ਜੀ ਅੱਜ ਇਹ ਚਣਿਆਂ ਦੀਆਂ ਰੋਟੀਆਂ ਛਕਣ ਨੂੰ ਮਿਲ ਗਈਆਂ ਨੇ ਨਹੀਂ ਤਾਂ ਕਈ ਵਾਰ ਇਹ ਵੀ ਛਕਣ ਨੂੰ ਨਹੀਂ ਮਿਲਦੀਆਂ। ਕਈ ਵਾਰ ਫਾਕੇ ਕੱਟ ਕੇ ਪਾਣੀ ਪੀ ਕੇ ਹੀ ਗੁਜ਼ਾਰਾ ਕਰਨਾ ਪੈਂਦਾ। ਭਾਈ ਗੁਰਦਾਸ ਜੀ ਨੇ ਸਾਰੀ ਹਾਲਤ ਪੁੱਛੀ ਵੀ ਗੱਲ ਕੀ ਹੈ। ਮਾਤਾ ਜੀ ਨੇ ਦੱਸਿਆ ਕਿ ਪ੍ਰਿਥਵੀ ਚੰਦ ਤੇ ਮਹਾਂਦੇਵ ਸੰਗਤ ਨੂੰ ਬਾਹਰੋਂ ਬਾਹਰ ਹੀ ਘੇਰ ਲੈਂਦੇ ਨੇ, ਉਨ੍ਹਾਂ ਕੋਲੋਂ ਮਾਇਆ ਇਕੱਠੀ ਕਰਕੇ ਤੇ ਸੰਗਤ ਨੂੰ ਗੁਰੂ ਅਰਜਨ ਸਾਹਿਬ ਕੋਲ ਭੇਜ ਕੇ ਲੰਗਰ ਛਕਣ ਲਈ ਇਧਰ ਵੀ ਭੇਜ ਦਿੰਦੇ ਨੇ। ਏਦਾਂ ਉਨ੍ਹਾਂ ਨੇ ਕੁਰੀਤੀ ਰੱਖੀ ਹੋਈ ਹੈ, ਪਰ ਗੁਰੂ ਅਰਜਨ ਸਾਹਿਬ ਜੀ ਸਾਧੂ ਬਿਰਤੀ ਹੈ, ਇਹ ਕਿਸੇ ਨੂੰ ਕੁਝ ਨਹੀਂ ਆਖਦੇ, ਆਪਣੇ ਆਨੰਦ ਵਿਚ ਸ਼ਾਂਤ ਅਵਸਥਾ ਚ ਬੈਠੇ ਰਹਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਸਾਰਾ ਪ੍ਰਕਰਨ ਉਸ ਵੇਲੇ ਜਾਣਿਆ ਸਮਝਿਆ, ਉਸ ਵਕਤ ਭਾਈ ਗੁਰਦਾਸ ਜੀ ਕੁਝ ਉੱਦਮ ਕਰ ਰਹੇ ਨੇ, ਬਾਬੇ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਜੀ ਹੋਣਾ ਨੂੰ ਸਮਤ ਦੇਣ ਵਾਸਤੇ, ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੀ ਵਡਿਆਈ ਨੂੰ ਵਡਿਆ ਕਰਨ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਉੱਦਮ ਕਰ ਰਹੇ ਨੇ, ਆਓ ਸਰਵਣ ਕਰੀਏ, ਏਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਏਰਾ ਭਾਨੀ ਭਗਨੀ ਤੇ ਸੁਨੀ ਸਰਬ ਮਾਰਤਾ ਜੋਏ।
ਮਾਤਾ ਭਾਨੀ ਜੀ ਤੋਂ ਯਾਨੀ ਕਿ ਭਾਈ ਗੁਰਦਾਸ ਜੀ ਨੇ ਆਪਣੀ ਭੈਣ ਮਾਤਾ ਭਾਨੀ ਤੋਂ ਗੁਰੂ ਘਰ ਦੀ ਸਾਰੀ ਵਾਰਤਾ ਸੁਣੀ ਹੈ, ਸਾਰਾ ਪ੍ਰਸੰਗ ਸੁਣਿਆ, ਜੋ ਜੋ ਬਾਬਾ ਪ੍ਰਿਥੀ ਚੰਦ ਜੀ ਜਾਂ ਬਾਬਾ ਮਹਾਂਦੇਵ ਜੀ ਕਰ ਰਹੇ ਨੇ ਉਹ ਸਾਰੀ ਗੱਲ ਭਾਈ ਗੁਰਦਾਸ ਜੀ ਨੇ ਸੁਣੀ ਹੈ।
ਜਿਤ ਮੈਂ ਤਰਕਤ ਬੋਤੇ ਅਤਿ ਅਜੋਗ ਹੋਏ।
ਭਾਈ ਸਾਹਿਬ ਗੁਰਦਾਸ ਜੀ ਆਪਣੇ ਮਨ ਦੇ ਵਿਚ ਇਸ ਗੱਲ ਤੇ ਤਰਕ ਕਰਦੇ ਨੇ ਕਿ ਇਹ ਗੱਮ ਠੀਕ ਨਹੀਂ ਹੋ ਰਿਹਾ, ਜੋ ਵੀ ਹੁਣ ਗੁਰੂ ਘਰ ਵਿਚ ਹੋ ਰਿਹਾ ਇਹ ਠੀਕ ਨਹੀਂ ਹੋ ਰਿਹਾ, ਇਹ ਅਤ ਦਾ ਅਯੋਗ ਕੰਮ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ।
ਜੋ ਪਈ ਸ਼ਾਂਤ ਰੂਪ ਸ੍ਰੀ ਅਰਜਨ ਹੈ।
ਗੁਰੂ ਅਰਜਨ ਦੇਵ ਸਾਹਿਬ ਜੀ ਉਹ ਤਾਂ ਬਿਲਕੁਲ ਸ਼ਾਂਤ ਰੂਪ ਨੇ, ਐਨ ਸ਼ਾਂਤ ਚਿਤ ਹੋ ਕੇ ਬੈਠੇ ਰਹਿੰਦੇ। ਭਾਈ ਗੁਰਦਾਸ ਜੀ ਆਪਣੇ ਮਨ ਚ ਸੋਚ ਰਹੇ ਨੇ ਕਿ ਆਹ ਜੋ ਕੁਝ ਵੀ ਹੋ ਰਿਹਾ ਗੁਰੂ ਘਰ ਚ ਠੀਕ ਨਹੀਂ ਹੋ ਰਿਹਾ, ਪ੍ਰਿਥੀ ਚੰਦ ਮਹਾਂਦੇਵ ਠੀਕ ਨਹੀਂ ਕਰ ਰਹੇ, ਇਹ ਅਯੋਗ ਕੰਮ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤਾਂ ਬੜੇ ਸ਼ਾਂਤੀ ਦੇ ਪੁੰਜ ਨੇ, ਉਹ ਸ਼ਾਂਤ ਚਿਤ ਹੋ ਕੇ ਰਹਿੰਦੇ ਹਨ।
ਕਾਹੂ ਸੰਗ ਨਾ ਕੈਸੇ ਕਹਿ,
ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ, ਕੋਈ ਕੁਝ ਕਰੀ ਜਾਵੇ ਉਹ ਕਿਸੇ ਨੂੰ ਨਹੀਂ ਕਹਿੰਦੇ ਭਾਈ ਤੂੰ ਏਦਾਂ ਨਾ ਕਰ ਏਦਾਂ ਕਰਿਆ ਕਰ, ਉਨ੍ਹਾਂ ਦਾ ਸੁਭਾਅ ਹੀ ਇਹੋ ਜਿਹਾ ਸ਼ਾਂਤੀ ਵਾਲਾ ਹੈ ਕਿ ਉਹ ਕਦੇ ਕਿਸੇ ਨੂੰ ਕੁਝ ਨਹੀਂ ਆਖਦੇ।
ਸੋ ਬਲ ਛਲ ਤੇ ਦਰਬ ਹਿਰਤ,
ਪਰ ਪ੍ਰਿਥੀ ਚੰਦ ਤੇ ਮਹਾਂਦੇਵ ਦੋਵੇਂ ਭਰਾ ਜਿਹੜੇ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਨੇ, ਉਹ ਆਪਣੇ ਵਾਲ ਕਰਕੇ ਛਲ ਕਰਕੇ ਲੋਕਾਂ ਕੋਲੋਂ ਸੰਗਤ ਕੋਲੋਂ ਪੈਸੇ ਹਿਰ ਰਹੇ ਨੇ, ਜਿਹੜੀ ਸੰਗਤ ਆਉਂਦੀ ਆ ਉਨ੍ਹਾਂ ਕੋਲੋਂ ਵਾਲ ਛਲ ਕਰਕੇ ਮਾਇਆ ਇਕੱਠੀ ਕਰਕੇ ਉਨ੍ਹਾਂ ਕੋਲੋਂ ਲੈ ਰਹੇ ਨੇ।
ਗੁਰਬਨ ਸੰਗਤ ਆਪਣ ਕਰਤ,
ਔਰ ਆਪਣੇ ਆਪ ਨੂੰ ਗੁਰੂ ਬਣਾ ਕੇ ਪ੍ਰਗਟ ਕਰਦੇ ਨੇ ਵੀ ਅਸੀਂ ਗੁਰੂ ਆ। ਪ੍ਰਿਥੀ ਚੰਦ ਸਭ ਤੋਂ ਵੱਡਾ ਦਾਅਵਾ ਕਰਦਾ ਕਿ ਮੈਂ ਗੁਰੂ ਆ, ਮੈਂ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਆ ਤੇ ਵੱਡਾ ਪੁੱਤਰ ਹੋਣ ਕਰਕੇ ਗੁਰਿਆਈ ਮੇਰੇ ਕੋਲ ਹੈ। ਉਹ ਸਗੋਂ ਸੰਗਤ ਨੂੰ ਪ੍ਰੇਰ ਕੇ ਪ੍ਰਿਥੀ ਚੰਦ ਹੋਣੀ ਤੇ ਬਾਬਾ ਮਹਾਂਦੇਵ ਜੀ ਹੋਣੀ ਆਪਣੇ ਆਪ ਨੂੰ ਗੁਰੂ ਜਣਾ ਕੇ ਪ੍ਰਗਟ ਕਰਦੇ ਨੇ ਕਿ ਅਸੀਂ ਗੁਰੂ ਹਾਂ।
ਜਬ ਗੁਰਤਾ ਕੋ ਕਾਰਜ ਹੋਏ ਸਿੱਖਣ ਕੀ ਸਹਾਇਤਾ ਜੋਏ।
ਪਰ ਇਹ ਕੰਮ ਠੀਕ ਨਹੀਂ ਹੈ, ਜਦੋਂ ਗੁਰਤਾ ਗੱਦੀ ਦੇ ਨਾਲ ਕਿਸੇ ਸਿੱਖ ਨੂੰ ਕੰਮ ਪਵੇਗਾ ਤੇ ਸਿੱਖ ਅਰਦਾਸ ਕਰਨਗੇ ਕਿ ਗੁਰੂ ਜੀ ਸਾਡੀ ਸਹਾਇਤਾ ਕਰੋ, ਸਾਡੀ ਮਦਦ ਕਰੋ, ਤੇ ਸਿੱਖਾਂ ਦੀ ਸਹਾਇਤਾ ਦੀ ਜਦੋਂ ਗੱਲ ਆਵੇਗੀ, ਸਿੱਖਾਂ ਦੀ ਮਦਦ ਦੀ ਗੱਲ ਜਿਸ ਵੇਲੇ ਆਵੇਗੀ,
ਪੂਰਬ ਤੋਂ ਇਸ ਲੋਕ ਮਜਾਰੀ ਸੰਕਟ ਪਰੈ ਆਨ ਕਿਤ ਭਾਰੇ।
ਨਾ ਪ੍ਰਿਥੀ ਚੰਦ ਨੇ ਸਿੱਖਾਂ ਦੀ ਮਦਦ ਕਰ ਸਕਣੀ ਹੈ ਤੇ ਨਾ ਹੀ ਮਹਾਂਦੇਵ ਨੇ, ਕਿਉਂਕਿ ਕੱਚੇ ਗੁਰੂ ਨੇ, ਪੂਰੇ ਗੁਰੂ ਗੁਰੂ ਅਰਜਨ ਸਾਹਿਬ ਨੇ। ਉਹ ਤਾਂ ਚਲੋ ਉਨ੍ਹਾਂ ਕੋਲ ਕੋਈ ਅਰਦਾਸ ਕਰੇ ਤੇ ਉਨ੍ਹਾਂ ਦੀ ਅਰਦਾਸ ਪ੍ਰਵਾਨ ਕਰਨਗੇ, ਪਰ ਪ੍ਰਿਥੀ ਚੰਦ ਤੇ ਮਹਾਂਦੇਵ ਹੋਣੀ ਜਿਹੜੇ ਆਪ ਗੁਰੂ ਬਣੇ ਬੈਠੇ ਨੇ ਵੀ ਅਸੀਂ ਗੁਰੂ ਹਾਂ, ਤੇ ਆਪਣੇ ਆਪ ਨੂੰ ਗੁਰੂ ਜਣਾ ਕੇ ਪ੍ਰਗਟ ਕਰਦੇ ਨੇ। ਜਦੋਂ ਗੁਰਤਾ ਗੱਦੀ ਦੇ ਨਾਲ ਕੋਈ ਸਿੱਖਾਂ ਦਾ ਕੰਮ ਪਵੇਗਾ ਤੇ ਸਿੱਖਾਂ ਦੀ ਸਹਾਇਤਾ ਦੀ ਗੱਲ ਆਵੇਗੀ, ਇਹਨਾਂ ਕੋਲ ਸਿੱਖਾਂ ਦੀ ਸਹਾਇਤਾ ਨਹੀਂ ਕਰ ਹੋਣੀ। ਪਹਿਲਾਂ ਤਾਂ ਇਹਨਾਂ ਦੇ ਸਿੱਖ ਬਣ ਕੇ ਪ੍ਰਿਥੀ ਚੰਦ ਹੋਣਾ ਦੇ, ਇਹਨਾਂ ਦੇ ਸਿੱਖ ਬਣ ਕੇ ਪਹਿਲਾਂ ਸਿੱਖਾਂ ਨੂੰ ਇਸ ਲੋਕ ਵਿਚ ਸੰਕਟ ਭੋਗਣੇ ਪੈਣਗੇ, ਇਸ ਲੋਕ ਵਿਚ ਉਨ੍ਹਾਂ ਨੂੰ ਭਾਰੀ ਦੁੱਖ ਭੋਗਣੇ ਪੈਣਗੇ।
ਸੰਕਟ ਪਰੈ ਆਨ ਕਿਤ ਭਾਰੀ,
ਇਸ ਲੋਕ ਦੇ ਵਿਚ ਜੇ ਉਨ੍ਹਾਂ ਨੂੰ ਕੋਈ ਸੰਕਟ ਆ ਕੇ ਪਵੇਗਾ, ਸਿੱਖਾਂ ਨੂੰ ਕੋਈ ਸਮੱਸਿਆ ਆਣ ਕੇ ਪਵੇਗੀ, ਉਨ੍ਹਾਂ ਵਾਸਤੇ ਕੋਈ ਮੁਸੀਬਤ ਬਣੇਗੀ।
ਸੁਤ ਬਿਤ ਤੇ ਬਾਂਚਤ ਹੈ ਕੋਈ, ਰਬ ਇਨ ਤੇ ਬਨ ਸਕੈ ਨ ਕੋਈ।
ਜਾਂ ਫਿਰ ਇਨ੍ਹਾਂ ਦੇ ਮਨ ਦੇ ਵਿਚ ਪੁੱਤਰ ਦੀ ਸਿੱਖਾਂ ਦੇ ਮਨ ਚ ਇੱਛਾ ਹੋਵੇ ਕਿ ਸਾਨੂੰ ਪੁੱਤਰ ਮਿਲੇ, ਕੋਈ ਧਨ ਮੰਗੇਗਾ, ਜੋ ਉਨ੍ਹਾਂ ਦੇ ਮਨ ਚ ਵਾਂਛਾ ਹੋਏਗੀ ਮੰਗਣਗੇ, ਤੇ ਪ੍ਰਿਥੀ ਚੰਦ ਤੇ ਮਹਾਂਦੇਵ ਕੋਲੋਂ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣੀਆਂ, ਕਿਉਂਕਿ ਕੱਚੇ ਨੇ। ਹੁਣ ਕੱਚੇ ਗੁਰੂ ਤਾਂ ਸਿੱਖਾਂ ਦੀਆਂ ਕਾਮਨਾਵਾਂ ਥੋੜੀ ਪੂਰੀਆਂ ਕਰਨਗੇ। ਸਿੱਖਾਂ ਦੇ ਮਨਾਂ ਨੂੰ, ਹੁਣ ਸਿੱਖਾਂ ਨੂੰ ਸਹਾਇਤਾ ਦੀ ਲੋੜ ਪੈ ਜੇ, ਮਦਦ ਦੀ ਲੋੜ ਪੈ ਜੇ, ਉਨ੍ਹਾਂ ਤੇ ਗੁਰੂ ਨੂੰ ਬੇਨਤੀ ਕਰਨੀ। ਜੇ ਸਿੱਖ ਨੂੰ ਧਨ ਦੀ ਲੋੜ ਪੈ ਜੇ ਜਾਂ ਪੁੱਤਰ ਦੀ ਜਾਂ ਕਿਸੇ ਹੋਰ ਪ੍ਰਕਾਰ ਦੀ ਇੱਛਾ, ਤਾਂ ਵੀ ਉਨ੍ਹਾਂ ਨੇ ਗੁਰੂ ਨੂੰ ਕਹਿਣਾ। ਤੇ ਪ੍ਰਿਥੀ ਚੰਦ ਤੇ ਮਹਾਂਦੇਵ ਇਹ ਕੱਚੇ ਗੁਰੂ ਨੇ, ਕਿਉਂਕਿ ਇਨ੍ਹਾਂ ਨੂੰ ਗੁਰਿਆਈ ਮਿਲੀ ਕੋਈ ਨਹੀਂ। ਇਹ ਆਪਣੇ ਆਪ ਨੂੰ ਗੁਰੂ ਬਣ ਕੇ ਬਹਿੰਦੇ ਨੇ, ਸਿੱਖਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਨੂੰ ਆਪਣਾ ਚੇਲਾ ਬਣਾਉਂਦੇ ਨੇ। ਇਨ੍ਹਾਂ ਕੋਲੋਂ ਸਿੱਖਾਂ ਦੀਆਂ ਜਿਹੜੀਆਂ ਇੱਛਾਵਾਂ ਨੇ, ਸਿੱਖਾਂ ਦੀਆਂ ਜਿਹੜੀਆਂ ਕਾਮਨਾਵਾਂ ਨੇ, ਉਨ੍ਹਾਂ ਦੀਆਂ ਜਿਹੜੀਆਂ ਸ਼ਰਧਾਵਾਂ ਨੇ, ਇਹ ਸ਼ਰਧਾ ਪੂਰੀ ਨਹੀਂ ਕਰ ਸਕਣਗੇ।
ਸਿੱਖਣ ਵਿਖੇ ਅਸ਼ਰਧਾ ਹੋਏ, ਪੂਜਨ ਤੇ ਅਟੈ ਸਭ ਕੋਈ।
ਇਹ ਵੇਖ ਕੇ ਸਿੱਖਾਂ ਦੇ ਮਨਾਂ ਚੋਂ ਸ਼ਰਧਾ ਖਤਮ ਹੋ ਜਾਏਗੀ ਵੀ ਇਹ ਕਿਹੋ ਜਿਹੇ ਗੁਰੂ ਨੇ ਜਿਨ੍ਹਾਂ ਕੋਲੋਂ ਸਾਡੀ ਆਸ ਹੀ ਪੂਰੀ ਨਹੀਂ ਹੁੰਦੀ, ਸਾਡੀ ਕਾਮਨਾ ਹੀ ਪੂਰੀ ਨਹੀਂ ਹੁੰਦੀ। ਤੇ ਸਹਿਜੇ ਸਹਿਜੇ ਕਰਕੇ ਸਿੱਖ ਜਿਹੜੇ ਨੇ ਉਹ ਪੂਜਾ ਕਰਨ ਨੂੰ ਹਟ ਜਾਣਗੇ। ਭਾਈ ਗੁਰਦਾਸ ਜੀ ਬੜੀ ਦੂਰ ਅੰਦੇਸ਼ੀ ਦ੍ਰਿਸ਼ਟੀ ਨਾਲ ਸੋਚ ਰਹੇ ਨੇ ਵੀ ਇਹ ਗੁਰੂ ਤਾਂ ਬਣ ਬੈਠੇ ਨੇ ਪ੍ਰਿਥੀ ਚੰਦ ਹੋਣੀ, ਹੁਣ ਲੱਕੜ ਦੀਆਂ ਬਿੱਲੀਆਂ ਤਾਂ ਬਣ ਜਾਂਦੀਆਂ ਨੇ, ਪਰ ਲੱਕੜ ਦੀ ਬਿੱਲੀ ਮਿਆਉ ਤਾਂ ਨਹੀਂ ਨਾ ਕਹਿੰਦੀ। ਜਦੋਂ ਕਰਾਮਾਤ ਵਿਖਾਉਣੀ ਆ ਜਾਂ ਸਿੱਖ ਦੀ ਫਰਿਆਦ ਸੁਣ ਕੇ ਉਹਦੀ ਇੱਛਾ ਪੂਰੀ ਕਰਨੀ, ਉਦੋਂ ਇੱਛਾ ਤੇ ਨਹੀਂ ਨਾ ਪੂਰੀ ਕਰ ਸਕਦੇ। ਗੁਰੂ ਘਾ ਲੈਣਾ ਤਾਂ ਸੌਖਾ ਹੈ। ਤੋ ਬਾਬਾ ਪ੍ਰਿਥੀ ਚੰਦ ਜੀ ਬਾਰੇ, ਮਹਾਂਦੇਵ ਜੀ ਬਾਰੇ ਭਾਈ ਗੁਰਦਾਸ ਜੀ ਸੋਚਦੇ ਨੇ ਕਿ ਜੇ ਸਿੱਖਾਂ ਦੀਆਂ ਇਹ ਕਾਮਨਾਵਾਂ ਹੀ ਪੂਰੀਆਂ ਨਾ ਕਰ ਸਕੇ ਤੇ ਸਿੱਖਾਂ ਦੇ ਮਨਾਂ ਦੀ ਸ਼ਰਧਾ ਜਿਹੜੀ ਉਹ ਘਟ ਜਾਏਗੀ, ਸਿੱਖਾਂ ਵਿੱਚੋਂ ਸ਼ਰਧਾ ਚਲੀ ਜਾਏਗੀ, ਔਰ ਸਿੱਖ ਸਹਿਜੇ ਸਹਿਜੇ ਕਰਕੇ ਇਹਨਾਂ ਦੀ ਪੂਜਾ ਕਰਨ ਨੂੰ ਹਟ ਜਾਣਗੇ ਵੀ ਇਹ ਕਾਹਦੇ ਗੁਰੂ ਨੇ ਜਿਹੜੇ ਸਾਡੀ ਸ਼ਰਧਾ ਹੀ ਪੂਰੀ ਨਹੀਂ ਕਰ ਸਕਦੇ, ਕਾਮਨਾ ਹੀ ਪੂਰੀ ਨਹੀਂ ਕਰ ਸਕਦੇ।
ਇਮ ਗੁਰਤਾ ਸਿੱਖੀ ਮੈਂ ਘਾਟਾ, ਨਿਭੈ ਨਾ ਇਹ ਪਰਪੰਚ ਜੋ ਠਾਟਾ।
ਇਸ ਤਰ੍ਹਾਂ ਕਰਕੇ ਗੁਰਸਿੱਖੀ ਵਿੱਚ ਘਾਟਾ ਹੋਵੇਗਾ, ਲੋਕਾਂ ਦਾ ਗੁਰਸਿੱਖੀ ਤੋਂ, ਗੁਰੂ ਘਰ ਤੋਂ ਵਿਸ਼ਵਾਸ ਜਿਹੜਾ ਹੈ ਉਹ ਉੱਠ ਜਾਏਗਾ। ਇਹਦੇ ਨਾਲ ਗੁਰਸਿੱਖੀ ਵਿੱਚ ਘਾਟਾ ਹੋਵੇਗਾ, ਗੁਰੂ ਘਰ ਵਿੱਚ ਘਾਟਾ ਹੋਵੇਗਾ। ਇਹ ਕੰਮ ਨਿਭਣ ਵਾਲਾ ਨਹੀਂ ਹੈ। ਇਹ ਜਿਹੜਾ ਪ੍ਰਪੰਚ ਪ੍ਰਿਥੀ ਚੰਦ ਹੋਣਾ ਨੇ ਠਟਿਆ ਹੋਇਆ, ਪ੍ਰਿਥੀ ਚੰਦ ਤੇ ਮਹਾਂਦੇਵ ਜੀ ਨੇ ਆਹ ਜਿਹੜਾ ਪ੍ਰਪੰਚ ਰਚਿਆ ਹੋਇਆ, ਜਿੰਨਾ ਜਲਦੀ ਹੋ ਸਕੇ ਇਸ ਪ੍ਰਪੰਚ ਨੂੰ ਦੂਰ ਕਰਨਾ ਪਵੇਗਾ, ਇਸ ਪਖੰਡ ਨੂੰ ਦੂਰ ਕਰਨਾ ਪਵੇਗਾ, ਇਹ ਪ੍ਰਪੰਚ ਦੂਰ ਕਰਨਾ ਪਵੇਗਾ।
ਗੁਪਤ ਰਹਿ ਲਖੈ ਨਾ ਕੋਈ, ਬਿਨਾ ਮਿਲੇ ਤੇ ਕਿਉਂ ਸੁਧੋਏ।
ਜੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਗੁਪਤ ਰਹੇ, ਉਨ੍ਹਾਂ ਨੂੰ ਕੋਈ ਜਾਣੇਗਾ ਹੀ ਨਹੀਂ। ਲੋਕਾਂ ਨੇ ਤਾਂ ਇਨ੍ਹਾਂ ਨੂੰ ਹੀ ਮੰਨਣ ਲੱਗ ਪੈਣਾ ਵੀ ਪ੍ਰਿਥੀ ਚੰਦ ਹੀ ਗੁਰੂ ਹੈ, ਮਹਾਂਦੇਵ ਹੀ ਗੁਰੂ ਹੈ। ਤੇ ਅਸਲੀ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜੇ ਗੁਪਤ ਹੀ ਹੋ ਗਏ, ਉਹ ਪ੍ਰਗਟ ਹੀ ਨਾ ਹੋਏ, ਤੇ ਫਿਰ ਗੱਲ ਨਹੀਂ ਬਣਨੀ। ਫਿਰ ਇਸ ਪ੍ਰਕਾਰ ਨਾਲ ਜਦੋਂ ਤੱਕ ਸਿੱਖ ਮਿਲਣਗੇ ਨਹੀਂ ਆ ਕੇ ਗੁਰੂ ਸਾਹਿਬ ਨੂੰ, ਉਦੋਂ ਤੱਕ ਉਨ੍ਹਾਂ ਦੇ ਮਨ ਚ ਸੋਝ ਹੀ ਨਹੀਂ ਆਉਣ ਲੱਗੀ, ਉਨ੍ਹਾਂ ਨੂੰ ਸਮਝ ਨਹੀਂ ਆਉਣ ਲੱਗੀ।
ਏਵ ਵਿਚਾਰਤ ਚਿਤ ਗੁਰਦਾਸ,
ਇਹ ਤਾਂ ਭਾਈ ਗੁਰਦਾਸ ਜੀ ਆਪਣੇ ਮਨ ਦੇ ਵਿਚ ਅਨਕ ਪ੍ਰਕਾਰ ਦੀਆਂ ਵਿਚਾਰਾਂ ਵਿਚਾਰਦੇ ਹਨ।
ਗੁਰ ਕੀ ਚੱਕਰਿਓ ਗੁਰ ਪਾਸ,
ਔਰ ਭਾਈ ਗੁਰਦਾਸ ਜੀ ਇਹ ਵਿਚਾਰ ਕਰਕੇ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਹੀ ਰਹਿ ਗਏ। ਭਾਈ ਗੁਰਦਾਸ ਜੀ ਹੁਣ ਇਹ ਯਤਨ ਕਰ ਰਹੇ ਨੇ ਵੀ ਕਿਸੇ ਤਰੀਕੇ ਗੁਰੂ ਅਰਜਨ ਸਾਹਿਬ ਜੀ ਪ੍ਰਗਟ ਹੋਣ ਤੇ ਪ੍ਰਿਥੀ ਚੰਦ ਤੇ ਮਹਾਂਦੇਵ ਦਾ ਜਿਹੜਾ ਪ੍ਰਪੰਚ ਰਚਿਆ ਹੋਇਆ, ਇਨ੍ਹਾਂ ਦਾ ਜਿਹੜਾ ਪਖੰਡ ਰਚਿਆ ਹੋਇਆ, ਉਹ ਸੰਗਤ ਦੇ ਸਾਹਮਣੇ ਆਵੇ। संगत नूं पता लगे भी ये पखंडी ने ढोंगी ने इन्हां कोलों तुहाडियां कामनावां तुहाडियां इच्छावां पूर्ण नहीं होण वालियां तो भाई गुरदास जी ये विचार अपने मन च विचार के श्री अमृतसर साहब गुरु अर्जन देव साहब जी महाराज जी को रहन लगे।
दोनों प्रातन की खुट आए देखत पयो करती अधकाए।
दोहां भरावां दी खुट आई बाबे पृथ्वी चंद ते बाबे महादेव दी। महादेव भी पृथ्वी चंद नाल रलिया होया। दोहां भरावां दी खुट आई भाई गुरदास जी वेख रहे ने कि यह बहुत ज्यादा खोटा काम कर रहे ने। ਇਹ ਕੰਮ ਗੁਰੂ ਕੇ ਪੁੱਤਰਾਂ ਨੂੰ ਨਹੀਂ ਸੋਭਦਾ। ਇਹ ਕੰਮ ਬਹੁਤ ਜ਼ਿਆਦਾ ਮਾੜਾ ਕਰਮ ਨੀਚ ਕਰਮ ਕਰ ਰਹੇ ਨੇ।
ਜਰੀ ਨਾ ਜਾਏ ਰਿਦੇ ਮੈਂ ਸੋਏ ਦਰਬ ਹਿਰੈ ਸੰਗਤ ਤੇ ਦੋਏ।
ਇਹ ਦੋਹਾਂ ਕੋਲੋਂ ਗੁਰੂ ਅਰਜਨ ਸਾਹਿਬ ਦੀ ਵਡਿਆਈ ਜਰੀ ਨਹੀਂ ਜਾਂਦੀ, ਨਾ ਪ੍ਰਿਥੀ ਚੰਦ ਕੋਲੋਂ ਤੇ ਨਾ ਹੀ ਮਹਾਦੇਵ ਕੋਲੋਂ। ਦੋਹਾਂ ਕੋਲੋਂ ਸਤਿਗੁਰਾਂ ਦੀ ਜਿਹੜੀ ਵਡਿਆਈ ਹੈ ਹਿਰਦੇ ਚ ਜਰੀ ਨਹੀਂ ਜਾਂਦੀ ਤੇ ਜਿਹੜੀ ਸੰਗਤ ਆਉਂਦੀ ਆ ਦੂਰੋਂ ਦਰੇਡਿਓਂ ਗੁਰੂ ਜੀ ਦੇ ਦਰਸ਼ਨਾਂ ਨੂੰ, ਉਸ ਸੰਗਤ ਕੋਲੋਂ ਵੀ ਇਹ ਪੈਸਾ ਹਿਰੀ ਜਾਂਦੇ ਨੇ। ਆਪਣੇ ਚੇਲੇ ਰੱਖੇ ਹੋਏ ਨੇ, ਸੰਗਤ ਆਉਂਦੀ ਤੇ ਸੰਗਤ ਨੂੰ ਪਹਿਲਾਂ ਹੀ ਰੋਕ ਕੇ ਕਹਿੰਦੇ ਜੀ ਪਿਟਾਵਾਂ ਇੱਥੇ ਦੇ ਦਿਓ ਸਾਨੂੰ, ਅਸੀਂ ਗੁਰੂ ਜੀ ਦੇ ਵੱਡੇ ਪੁੱਤਰਾਂ ਵੱਲੋਂ ਆਏ ਹਾਂ, ਅਸੀਂ ਗੁਰੂ ਜੀ ਦੇ ਵੱਡੇ ਪੁੱਤਰ ਹਾਂ ਤੇ ਮਾਇਆ ਸਾਨੂੰ ਦੇ ਦਿਓ। ਸੰਗਤ ਕੋਲੋਂ ਪਹਿਲਾਂ ਹੀ ਪੈਸਾ ਖੋਹ ਲੈਂਦੇ ਨੇ, ਗੁਰੂ ਘਰ ਦਾ ਪੈਸਾ ਤੇ ਹੱਕ ਆਪਣਾ ਜਮਾ ਰਹੇ ਹਨ।
ਸ਼੍ਰੀ ਅਰਜਨ ਸੋ ਇੱਕ ਦਿਨ ਕਹਿਓ ਗੁਰਿਆਈ ਪਦ ਤੁਮਨੇ ਲਇਓ।
ਇਹਨਾਂ ਦੋਹਾਂ ਦਾ ਇਹ ਖੋਟਾ ਕਰਮ ਭਾਈ ਗੁਰਦਾਸ ਜੀ ਨੇ ਵੇਖਿਆ ਵੀ ਪ੍ਰਿਥੀ ਚੰਦ ਤੇ ਮਹਾਂਦੇਵ ਦੀ ਖੁਟਿਆਈ ਬਹੁਤ ਜ਼ਿਆਦਾ। ਕੁਝ ਦਿਨ ਰਹਿ ਕੇ ਭਾਈ ਗੁਰਦਾਸ ਜੀ ਵੇਖਦੇ ਰਹੇ। ਕੁਝ ਦਿਨ ਜਦੋਂ ਬੀਤ ਗਏ ਤੇ ਇੱਕ ਦਿਨ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਕੋਲ ਆਏ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ ਸਤਿਗੁਰੂ ਜੀ ਗੁਰਿਆਈ ਦੀ ਪਦਵੀ ਤੁਹਾਨੂੰ ਮਿਲੀ। ਜਿਹੜੀ ਗੁਰਿਆਈ ਦੀ ਪਦਵੀ ਹੈ ਉਹ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਦਿੱਤੀ ਹੈ। ਗੁਰਤਾ ਗੱਦੀ ਦਾ ਤਿਲਕ ਵੀ ਆਪ ਜੀ ਨੂੰ ਪ੍ਰਾਪਤ ਹੋਇਆ।
ਪੂਜਾ ਸੋ ਕਰਵਾਵਤ ਰਹਿ ਨਿਭ ਹੈ ਕਿਮ ਤੁਮ ਕਛੂ ਨੈ ਕਹਿ।
ਮਹਾਰਾਜ ਗੁਰਿਆਈ ਦੀ ਪਦਵੀ ਤੁਹਾਡੇ ਕੋਲ ਹੈ, ਪੂਜਾ ਪ੍ਰਿਥੀ ਚੰਦ ਹੋਣੀ ਆਪਣੀ ਕਰਾਈ ਜਾਂਦੇ ਨੇ। ਗੁਰਿਆਈ ਦੀ ਪਦਵੀ ਤੁਹਾਡੇ ਕੋਲ, ਗੁਰੂ ਤੁਸੀਂ, ਜੋਤ ਤੁਹਾਡੇ ਵਿਚ ਹੈ ਤੇ ਪੂਜਾ ਆਪਣੀ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਕਰਾਈ ਜਾਂਦੇ। ਮਹਾਰਾਜ ਜੀ ਏਦਾਂ ਕਿਵੇਂ ਕੰਮ ਨਿਭੇਗਾ? ਏਦਾਂ ਤਾਂ ਨੀ ਗੱਲ ਬਣਨੀ ਕਿ ਗੁਰੂ ਤੁਸੀਂ ਹੋਵੋ ਤੇ ਪੂਜਾ ਪ੍ਰਿਥੀ ਚੰਦ ਆਪਣੀ ਕਰਾਈ ਜਾਵੇ। ਏਦਾਂ ਨੀ ਮਹਾਰਾਜ ਜੀ, ਇਹ ਗੱਲ ਨਿਭਣ ਵਾਲੀ, ਕੰਮ ਏਦਾਂ ਨੀ ਹੋਣ ਵਾਲਾ। ਤੁਸੀਂ ਕਿਉਂ ਨੀ ਕੁਝ ਕਹਿੰਦੇ? ਤੁਸੀਂ ਕਿਉਂ ਨੀ ਸੰਗਤ ਨੂੰ ਪ੍ਰਚਾਰ ਕਰਕੇ ਕਹਿੰਦੇ? ਕਿਉਂ ਨੀ ਹੁਕਮ ਕਰਦੇ?
ਜਾਗਤ ਜੋਤ ਗੁਰੂ ਜਿਮ ਪਾਛੇ ਤੁਮ ਵੀ ਵਿਦ ਤੋ ਤਿਮ ਸਮ ਆਚੇ।
ਮਹਾਰਾਜ ਜੀ ਜਿਹੜੀ ਗੁਰੂ ਦੀ ਜਾਗਦੀ ਜੋਤ ਹੈ ਉਹ ਤੁਹਾਡੇ ਵਿਚ ਹੈ, ਗੁਰੂ ਰਾਮਦਾਸ ਸਾਹਿਬ ਦੀ ਜੋਤ ਤੁਹਾਡੇ ਵਿਚ ਬਿਰਾਜਮਾਨ ਹੈ। ਜਿਵੇਂ ਪਹਿਲੇ ਗੁਰੂ ਸਾਹਿਬਾਨ ਪ੍ਰਗਟ ਹੋਏ ਨੇ, ਮਹਾਰਾਜ ਜੀ ਤੁਸੀਂ ਕਿਉਂ ਨੀ ਪ੍ਰਗਟ ਹੁੰਦੇ? ਤੁਸੀਂ ਕਿਉਂ ਅੰਦਰ ਬੈਠੇ ਰਹਿੰਦੇ ਹੋ ਲੁਕ ਕੇ? ਮਹਾਰਾਜ ਗੁਰੂ ਤੁਸੀਂ, ਪਦਵੀ ਤੁਹਾਡੇ ਕੋਲ, ਪੂਜਾ ਪ੍ਰਿਥੀ ਚੰਦ ਆਪਣੀ ਕਰਾਉਂਦਾ, ਮਹਾਂਦੇਵ ਕਰਾਉਂਦਾ। ਮਹਾਰਾਜ ਏਦਾਂ ਤਾਂ ਗੱਲ ਨੀ ਬਣਨੀ, ਤੁਸੀਂ ਕੁਝ ਕਹਿੰਦੇ ਹੀ ਨੀ, ਤੁਸੀਂ ਕੁਝ ਬੋਲਦੇ ਹੀ ਨਹੀਂ। ਪਾਤਸ਼ਾਹ ਜੀ ਏਦਾਂ ਨੀ ਗੱਲ ਬਣਨੀ, ਤੁਸੀਂ ਕਿਉਂ ਨੀ ਵਿਦਤ ਹੁੰਦੇ? ਤੁਸੀਂ ਕਿਉਂ ਨੀ ਪ੍ਰਗਟ ਹੋ ਕੇ ਸੰਗਤ ਨੂੰ ਪ੍ਰਚਾਰ ਕਰਦੇ?
ਛਪਨ ਉਚਿਤ ਇਹ ਪਦਵੀ ਨਾਈ ਸਿੱਖੀ ਵਿਸਤਾਰੋ ਜਗ ਮਾਏ।
ਜਿਹੜੀ ਪਦਵੀ ਆਪ ਜੀ ਨੂੰ ਮਿਲੀ ਹੈ ਗੁਰਿਆਈ ਦੀ, ਇਹ ਲੁਕਾਣ ਜੋਗੀ ਨਹੀਂ ਹੈ ਕਿ ਤੁਸੀਂ ਇਸ ਪਦਵੀ ਨੂੰ ਲੁਕਾ ਕੇ ਰੱਖੋ, ਇਹਨੂੰ ਛੁਪਾ ਕੇ ਰੱਖੋ। ਇਹ ਪਦਵੀ ਛੁਪਾਉਣ ਯੋਗ ਨਹੀਂ ਹੈ, ਇਹ ਤਾਂ ਪ੍ਰਗਟ ਕਰਨ ਯੋਗ ਹੈ। ਤੁਸੀਂ ਆਪਣੀ ਇਸ ਪਦਵੀ ਨੂੰ ਪ੍ਰਗਟ ਕਰਕੇ ਸਿੱਖੀ ਦਾ ਵਿਸਤਾਰ ਕਰੋ, ਸਿੱਖੀ ਦਾ ਪ੍ਰਚਾਰ ਕਰੋ, ਸਿੱਖੀ ਨੂੰ ਵਧਾਓ ਫੁਲਾਓ।
ਅਜ਼ਮਤ ਕੇ ਬਲ ਲਿਓ ਅਕੋਰ ਗੁਰ ਸੰਗਤ ਅਨਗਨ ਚੋਂ ਔਰ।
ਮਹਾਰਾਜ ਜੀ ਤੁਹਾਡੇ ਕੋਲ ਅਜ਼ਮਤ ਦਾ ਜ਼ੋਰ ਹੈ, ਕਰਾਮਾਤਾਂ ਰਿੱਧੀਆਂ ਸਿੱਧੀਆਂ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤੀਆਂ ਨੇ ਤੇ ਤੁਸੀਂ ਆਪਣੀ ਅਜ਼ਮਤ ਦੇ ਜ਼ੋਰ ਨਾਲ ਸੰਗਤ ਕੋਲੋਂ ਪੈਸੇ ਲਵੋ, ਅਕੋਰਾਂ ਭਿਟਾਵਾਂ ਲਵੋ। ਪ੍ਰਿਥੀ ਚੰਦ ਚ ਕਿਹੜਾ ਕਰਾਮਾਤ ਹੈ ਜਾਂ ਬਾਬੇ ਮਹਾਂਦੇਵ ਚ ਕਿਹੜਾ ਕੋਈ ਅਜ਼ਮਤ ਹੈ? ਤੇ ਮਹਾਰਾਜ ਜੀ ਤੁਹਾਡੇ ਕੋਲ ਅਜ਼ਮਤ ਹੈ, ਕਰਾਮਾਤ ਹੈ। ਤੁਸੀਂ ਆਪਣੀ ਅਜ਼ਮਤ ਦੇ, ਕਰਾਮਾਤ ਦੇ ਜ਼ੋਰ ਨਾਲ ਜਿਹੜੀ ਆ ਸੰਗਤ ਆਉਂਦੀ ਆ ਸੰਗਤ ਕੋਲੋਂ ਭਿਟਾਵਾਂ ਲਵੋ। ਚਾਰੇ ਪਾਸਿਓ ਸੰਗਤਾਂ ਆ ਰਹੀਆਂ, ਉਹਨਾਂ ਸੰਗਤਾਂ ਨੂੰ ਆਪਣੇ ਨਾਲ ਜੋੜੋ।
ਮੁਝ ਮਨ ਮੈਂ ਸੰਸਾਰਿਕ ਔਰ ਰਹਿ ਭਰਾਤ ਤੈ ਕਿਨ ਇਸ ਠੌਰ।
ਮੇਰੇ ਮਨ ਚ ਇੱਕ ਸੰਸਾ ਹੋਰ ਆਉਂਦਾ ਕਿ ਆਪ ਜੀ ਤਿੰਨ ਭਰਾ ਹੋ ਤੇ ਤਿੰਨੇ ਭਰਾ ਇਸ ਜਗ੍ਹਾ ਤੇ ਰਹਿ ਰਹੇ ਹੋ, ਤਿੰਨੇ ਭਰਾ ਇੱਥੇ ਆਪਣਾ ਨਿਵਾਸ ਕਰ ਰਹੇ ਹੋ।
ਨਹੀਂ ਦਰਬ ਟਿਗ ਆਏ ਤੁਮਾਰੇ, ਦਰਦ ਵਰਤੈ ਸਦਨ ਮਜਾਰੇ।
ਮਹਾਰਾਜ ਜੀ, ਪਰ ਜਿਹੜਾ ਪੈਸਾ ਆ, ਜਿਹੜੀ ਸੰਗਤ ਦੀ ਮਾਇਆ ਹੈ, ਉਹ ਤੁਹਾਡੇ ਕੋਲ ਨੀ ਆਉਂਦੀ, ਉਹਨਾਂ ਦੋਵਾਂ ਕੋਲ ਆ ਰਹੀ ਹੈ। ਪ੍ਰਿਥੀ ਚੰਦ ਕੋਲ ਵੀ ਆ ਰਹੀ ਹੈ, ਮਹਾਦੇਵ ਕੋਲ ਵੀ ਆ ਰਹੀ, ਤੁਹਾਡੇ ਘਰ ਸੰਗਤ ਦੀ ਮਾਇਆ ਨੀ ਪਹੁੰਚਦੀ। ਗੁਰੂ ਤੁਸੀਂ ਹੱਕਦਾਰ, ਤੁਸੀਂ ਸੰਗਤ ਦੀ ਮਾਇਆ ਦੇ ਹੱਕਦਾਰ ਵੀ ਤੁਸੀਂ ਹੋ, ਪਰ ਤੁਹਾਡੇ ਘਰ ਤੱਕ ਮਾਇਆ ਨੀ ਪਹੁੰਚ ਰਹੀ। ਤੇ ਮਹਾਰਾਜ ਜੀ, ਆਪ ਜੀ ਦੇ ਘਰ ਦੇ ਵਿੱਚ ਗਰੀਬੀ ਦਾ ਆਲਮ ਬਣ ਗਿਆ, ਪ੍ਰਸ਼ਾਦਾ ਵੀ ਕਿਸੇ ਸਮੇਂ ਪੱਕਦਾ, ਕਿਸੇ ਸਮੇਂ ਨਹੀਂ ਪੱਕਦਾ। ਮਹਾਰਾਜ ਜੀ, ਇਹ ਜੀ ਹਾਲਤ ਆਪ ਜੀ ਦੇ ਘਰ ਦੀ ਹੋ ਰਹੀ ਹੈ।
ਸ੍ਰੀ ਗੁਰੂ ਰਾਮਦਾਸ ਭਗਵੰਤ ਤੁਮਕੋ ਕਹੋ ਸਮੇਂ ਜਬ ਅੰਤ।
ਨਾਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਅੰਤਮ ਸਮੇਂ ਸਤਖੰਡ ਜਾਣ ਤੋਂ ਪਹਿਲਾਂ ਉਹ ਆਪ ਜੀ ਨੂੰ ਇੱਕ ਹੁਕਮ ਵੀ ਕਰ ਗਏ ਨੇ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੀ ਇੱਕ ਸੇਵਾ ਲਾ ਕੇ ਗਏ ਹਨ।
ਸ੍ਰੀ ਅੰਮ੍ਰਿਤਸਰ ਕਾਰ ਕਰਾਵੋ, ਖਨ ਕੈ ਪੋੜੀ ਪਕਵ ਬਨਾਵੋ।
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪਣੇ ਅੰਤਮ ਸਮੇਂ ਆਪ ਜੀ ਨੂੰ ਕਹਿ ਗਏ ਨੇ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਤੁਸੀਂ ਕਰਾਉਣੀ। ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜਿਹੜੀਆਂ ਪੌੜੀਆਂ ਨੇ ਉਹ ਤੁਸੀਂ ਪੱਕੀਆਂ ਬਣਾਉਣੀਆਂ ਨੇ। ਇਸ ਤਰ੍ਹਾਂ ਦਾ ਹੁਕਮ ਗੁਰੂ ਰਾਮਦਾਸ ਜੀ ਮਹਾਰਾਜ ਜੀ ਆਪ ਜੀ ਨੂੰ ਕਰ ਗਏ ਨੇ।
ਏਮ ਜੇ ਬ੍ਰਿਤੀ ਆਪਣੀ ਰਾਖੋ, ਤਾਲ ਬਨਾਵਨ ਕਿਵੇਂ ਅਬਲਾਖੋ।
ਇਹ ਸਤਿਗੁਰੂ ਜੀ, ਜੇ ਤੁਸੀਂ ਆਪਣੀ ਬਿਰਤੀ ਇਸ ਤਰ੍ਹਾਂ ਦੀ ਰੱਖੋਗੇ, ਉਪਰਾਮ ਬਿਰਤੀ ਰੱਖੋਗੇ, ਏਦਾਂ ਸ਼ਾਂਤ ਚਿਤ ਹੋ ਕੇ ਅੰਦਰ ਬੈਠੇ ਰਹੋਗੇ, ਸੰਗਤ ਨੂੰ ਕਹੋਗੇ ਹੀ ਨਾ, ਤੇ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਵੀ ਸਰੋਵਰ ਦੀ ਸੇਵਾ ਕਿੱਥੋਂ ਕਰਾਓਗੇ। ਘਰ ਚ ਤਾਂ ਪ੍ਰਸ਼ਾਦਾ ਪੱਕਣਾ ਵੀ ਔਖਾ, ਤੇ ਸਰੋਵਰ ਦੀ ਸੇਵਾ ਤੇ ਹਜ਼ਾਰਾਂ ਰੁਪਈਆ ਖਰਚ ਆਉਣਾ, ਉਹ ਮਾਇਆ ਕਿੱਥੋਂ ਆਏਗੀ? ਸਰੋਵਰ ਦੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿੱਥੋਂ ਕਰਵਾਓਗੇ? ਕਿਵੇਂ ਸਰੋਵਰ ਦੀ ਸੇਵਾ ਹੋਵੇਗੀ?
ਦਰਬ ਹਜ਼ਾਰੋਂ ਲਾਗੇ ਜਾਂ ਕੈਸੇ ਹੋਏ ਸਕੈ ਗੋਮਾ।
ਮਹਾਰਾਜ ਜੀ, ਸਰੋਵਰ ਦੀ ਸੇਵਾ ਵਿੱਚ ਤਾਂ ਹਜ਼ਾਰਾਂ ਰੁਪਈਆ ਲੱਗਣਾ, ਉਥੇ ਹਜ਼ਾਰਾਂ ਰੁਪਏ ਦਾ ਖਰਚ ਆਵੇਗਾ, ਤੇ ਹਜ਼ਾਰਾਂ ਰੁਪਏ ਦਾ ਉਹ ਖਰਚ ਮਹਾਰਾਜ ਜੀ ਆਪ ਜੀ ਕਿਸ ਤਰ੍ਹਾਂ ਨਿਭਾਓਗੇ? ਕਿਵੇਂ ਉਹ ਸਾਰੀ ਸੇਵਾ ਕਰਾਓਗੇ ਜੋ ਗੁਰੂ ਰਾਮਦਾਸ ਜੀ ਮਹਾਰਾਜ ਜੀ ਹੁਕਮ ਕਰਕੇ ਤੁਹਾਡੀ ਸੇਵਾ ਲਾ ਗਏ ਨੇ ਕਿ ਤੁਸੀਂ ਕਾਰ ਕਰਾਉਣੀ ਹੈ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਉਣੀ ਹੈ? ਮਹਾਰਾਜ, ਉਹ ਹਜ਼ਾਰਾਂ ਰੁਪਏ ਦਾ ਖਰਚ ਕਿਵੇਂ ਗੁਰੂ ਘਰ ਵਿੱਚ ਹੋਵੇਗਾ ਜੇ ਤੁਸੀਂ ਇਸੇ ਤਰ੍ਹਾਂ ਆਪਣੀ ਬਿਰਤੀ ਬਣਾਈ ਰੱਖੀ?
ਉਦਮ ਕਰ ਵਿਦ ਤੋ ਜਗ ਮਾਈ, ਜਿਸ ਤੇ ਸਮ ਪ੍ਰਾਤਾ ਹੋਏ ਨਾਈ।
ਮਹਾਰਾਜ ਜੀ, ਤੁਹਾਨੂੰ ਉਦਮ ਕਰਨਾ ਪਵੇਗਾ, ਉਦਮ ਕਰਕੇ ਇਸ ਜਗਤ ਵਿੱਚ ਵਿਦਤ ਹੋਵੋ, ਪ੍ਰਗਟ ਹੋਵੋ, ਕਿਉਂਕਿ ਉਦਮ ਦੇ ਬਰਾਬਰ ਕੋਈ ਦੂਸਰਾ ਭਰਾ ਨਹੀਂ ਹੈ। ਜੇ ਕਹੀਏ ਨਾ ਉਦਮ, ਉਦਮ ਹੀ ਅਸਲ ਵਿੱਚ ਮਨੁੱਖ ਦਾ ਸਭ ਤੋਂ ਵੱਡਾ ਭਰਾ ਹੈ, ਉਦਮ ਹੀ ਮਨੁੱਖ ਦਾ ਸਭ ਤੋਂ ਵੱਡਾ ਭਰਾਤਾ। ਤੇ ਮਹਾਰਾਜ ਜੀ, ਹੁਣ ਆਪ ਜੀ ਉਦਮ ਕਰਕੇ ਜਗਤ ਵਿੱਚ ਵਿਦਤ ਹੋਵੋ, ਪ੍ਰਗਟ ਹੋਵੋ।
ਸ੍ਰੀ ਅਰਜਨ ਸੁਣ ਬੋਲੇ ਬਾਣੀ, ਕ੍ਰਿਸ਼ਨਾ ਅਧਿਕ ਦੋਨ ਮਨ ਥਾਨੀ।
ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਇਹ ਬੇਨਤੀ ਕੀਤੀ ਤੇ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ, ਸਾਡੇ ਭਰਾ ਨੇ ਦੋਵੇਂ, ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਜੀ, ਦੋਵਾਂ ਨੇ ਆਪਣੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਬਿਰਤੀ ਰੱਖੀ ਹੋਈ ਹੈ। ਦੋਵਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਭਾਰੀ ਤ੍ਰਿਸ਼ਨਾ ਲੱਗੀ ਹੋਈ ਹੈ।
ਦੋੜ ਦੋੜ ਰੋਕਤ ਧਨ ਜਾਏ, ਕਿਮ ਸੰਤੋਖ ਤਿਨੋ ਕੇ ਆਏ।
ਉਦੋਂ ਸਾਡੇ ਦੋਵੇਂ ਭਰਾ ਬਾਬਾ ਪ੍ਰਿਥੀ ਚੰਦ ਮਹਾਂਦੇਵ ਜੀ ਦੌੜ ਦੌੜ ਕੇ ਭੱਜ ਭੱਜ ਕੇ ਸੰਗਤਾਂ ਨੂੰ ਰੋਕਦੇ ਨੇ, ਜਿਹੜੀ ਸੰਗਤ ਆਉਂਦੀ ਅੱਗੋਂ ਜਾ ਕੇ ਦੌੜ ਦੌੜ ਕੇ ਸੰਗਤ ਨੂੰ ਰੋਕ ਕੇ ਉਹਨਾਂ ਕੋਲੋਂ ਪੈਸਾ ਲੈਂਦੇ ਨੇ, ਧਨ ਲੈਂਦੇ ਨੇ, ਭੇਟਾਵਾਂ ਲੈਂਦੇ ਨੇ, ਉਹਨਾਂ ਨੂੰ ਕਿਵੇਂ ਸੰਤੋਖ ਆ ਸਕਦਾ, ਕਿਵੇਂ ਉਹਨਾਂ ਨੂੰ ਸੰਤੋਖ ਦੀ ਪ੍ਰਾਪਤੀ ਹੋ ਸਕਦੀ ਹੈ?
ਭਨੈ ਕੂੜ ਛਲ ਬਲ ਕੋ ਠਾਨੈ, ਨਿਸ ਬਾਸਰ ਵੈਸ਼ਨ ਲੁਪਟਾਨੈ।
ਹੋਰ ਉਹ ਝੂਠ ਵੀ ਬੋਲਦੇ ਨੇ, ਛਲ ਬਲ ਵੀ ਕਰਦੇ ਨੇ, ਕਪਟ ਵੀ ਕਰਦੇ ਨੇ, ਰਾਤ ਦਿਨ ਉਹਨਾਂ ਦੇ ਅੰਦਰ ਦਵੈਸ਼ ਦੀ ਬਿਰਤੀ ਬਣੀ ਹੋਈ ਹੈ, ਰਾਤ ਦਿਨ ਉਹ ਦਵੈਸ਼ ਦੇ ਵਿੱਚ ਹੀ ਲਪਟਾਏ ਹੋਏ ਨੇ।
ਗੁਰਤਾ ਕੱਛ ਧਨ ਹਿਤ ਨੈ, ਲੀਨੀ ਕ੍ਰਿਸ਼ਨਾ ਕਰੀ ਚਈਐ ਮਨ ਇਨੀ।
ਭਾਈ ਗੁਰਦਾਸ ਜੀ, ਉਨ੍ਹਾਂ ਦੀ ਤਾਂ ਇਹ ਹਾਲਤ ਹੈ। ਤੁਹਾਨੂੰ ਇੱਕ ਗੱਲ ਅਸੀਂ ਦੱਸ ਦਈਏ, ਸਪਸ਼ਟ ਕਰ ਦਈਏ ਕਿ ਭਾਈ ਗੁਰਦਾਸ ਜੀ, ਜੇ ਗੁਰਤਾ ਗੱਦੀ ਅਸੀਂ ਲਈ ਹੈ ਨਾ, ਤੇ ਇਹ ਗੁਰਤਾ ਗੱਦੀ ਅਸੀਂ ਪੈਸੇ ਵਾਸਤੇ ਨਹੀਂ ਲਈ ਕਿ ਸਾਡੇ ਕੋਲ ਪੈਸਾ ਆਵੇ, ਧਨ ਆਵੇ। ਅਸੀਂ ਧਨ ਵਾਸਤੇ ਗੁਰਤਾ ਗੱਦੀ ਨਹੀਂ ਲਈ। ਜਿਹੜੀ ਤ੍ਰਿਸ਼ਨਾ ਆਪਣੇ ਹਿਰਦੇ ਚ ਅਸੀਂ ਕਰੀਏ, ਤ੍ਰਿਸ਼ਨਾ ਤਾਂ ਸਾਡੇ ਮਨ ਦਾ ਹਾਨ ਕਰਨ ਵਾਲੀ ਹੈ। ਜਿਹੜੀ ਇਹ ਤ੍ਰਿਸ਼ਨਾ ਹੈ, ਇਹ ਤਾਂ ਜੀਵ ਦੇ ਮਨ ਦਾ ਹਾਨੀ, ਜੀਵ ਦੇ ਮਨ ਦਾ ਨੁਕਸਾਨ ਕਰਨ ਵਾਲੀ ਹੈ।
ਸਰਬ ਵਿਕਾਰਨ ਕੇਰ ਬਿਨਾਸ਼ ਕਿਉਂ ਹਮ ਕਰੈ ਦਰਬ ਕੀ ਆਸ।
ਹੁਣ ਅਸੀਂ ਵੀ ਉਹਨਾਂ ਦੋਵਾਂ ਭਰਾਵਾਂ ਵਾਂਗੂ ਤ੍ਰਿਸ਼ਨਾ ਕਰਨ ਲੱਗ ਪਈਏ, ਤੇ ਉਹਨਾਂ ਵਿਚ ਤੇ ਸਾਡੇ ਚ ਕੀ ਫਰਕ ਰਹੇਗਾ? ਸਾਡਾ ਕੰਮ ਨਹੀਂ ਕਿ ਅਸੀਂ ਉਹਨਾਂ ਵਾਂਗੂ ਆਪਣੀ ਬਿਰਤੀ ਬਣਾਈਏ। ਸਾਨੂੰ ਤਾਂ ਚਾਹੀਦਾ ਕਿ ਸਾਡੇ ਅੰਦਰ ਜਿਤਨੇ ਵਿਕਾਰ ਨੇ, ਉਹਨਾਂ ਵਿਕਾਰਾਂ ਦਾ ਵਿਨਾਸ਼ ਕਰੀਏ। ਔਰ ਕਿਉਂ ਅਸੀਂ ਆਪਣੇ ਮਨ ਚ ਧਨ ਦੀ ਆਸਾ ਰੱਖੀਏ, ਮਾਇਆ ਦੀ, ਧਨ ਦੀ ਆਸਾ, ਉਹ ਅਸੀਂ ਆਪਣੇ ਮਨ ਚ ਕਿਉਂ ਰੱਖੀਏ?
ਸਿੱਖਣ ਕੇ ਵਿਕਾਰ ਔਰ ਹਰਨੇ।
ਅਸੀਂ ਤਾਂ ਸਗੋਂ ਆਪਣੇ ਸਿੱਖਾਂ ਦੇ ਵੀ ਵਿਕਾਰ ਹਰਨੇ ਨੇ, ਤੇ ਜੇ ਅਸੀਂ ਵਿਕਾਰ ਆਪਣੇ ਮਨ ਚ ਰੱਖਣ ਲੱਗ ਪਏ ਵੀ ਸਾਨੂੰ ਧਨ ਚਾਹੀਦਾ, ਮਾਇਆ ਚਾਹੀਦੀ ਹੈ, ਤੇ ਅਸੀਂ ਆਪਣੇ ਸਿੱਖਾਂ ਦੇ ਵਿਕਾਰ ਕਿਵੇਂ ਦੂਰ ਕਰਾਂਗੇ? ਗੁਰੂ ਅਰਜਨ ਸਾਹਿਬ ਕਹਿੰਦੇ, ਅਸੀਂ ਤਾਂ ਆਪਣੇ ਸਿੱਖਾਂ ਦੇ ਮਨਾਂ ਦੇ ਵੀ ਵਿਕਾਰ ਹਰਨੇ ਨੇ, ਦੂਰ ਕਰਨੇ ਨੇ।
ਓਏ ਵਿਪਰੀਤ ਜੋ ਹਮ ਸੋਂ ਧਰਨੇ।
ਜੇ ਅਸੀਂ ਆਪਣੇ ਮਨ ਦੇ ਵਿਚ ਵਿਕਾਰ ਧਾਰਨ ਕਰਨ ਲੱਗ ਪਈਏ, ਧਨ ਦੀ ਇੱਛਾ ਕਰਨ ਲੱਗ ਪਈਏ, ਕ੍ਰਿਸ਼ਨਾ ਰੱਖਣ ਲੱਗ ਪਈਏ, ਤੇ ਫਿਰ ਤਾਂ ਭਾਈ ਉਲਟਾ ਕੰਮ ਹੋ ਜਾਏਗਾ।
ਕਾਲ ਆਦ ਜੇ ਕਾਰਜ ਸਾਰੇ ਸ੍ਰੀ ਨਾਨਕ ਸੋ ਨਿਸ ਦਿਨ ਸਾਰੇ।
ਰਹੀ ਗੱਲ ਸਰੋਵਰ ਦੀ ਸੇਵਾ ਦੀ, ਤੁਸੀਂ ਕਹਿੰਦੇ ਹੋ ਸਰੋਵਰ ਤੇ ਹਜ਼ਾਰਾਂ ਰੁਪਈਆ ਲੱਗਣਾ, ਉਹ ਕਿੱਥੋਂ ਆਏਗਾ? ਤੇ ਇਹ ਕੰਮ ਹੈ ਗੁਰੂ ਨਾਨਕ ਸਾਹਿਬ ਦਾ, ਸਾਡਾ ਨਹੀਂ। ਇਹ ਕੰਮ ਗੁਰੂ ਨਾਨਕ ਸਾਹਿਬ ਦਾ, ਤੇ ਉਹਨਾਂ ਨੂੰ ਫਿਕਰ ਹੈ ਵੀ ਇਹ ਕਿਵੇਂ ਕਰਨਾ ਹੈ। ਸਾਨੂੰ ਨਹੀਂ ਚਿੰਤਾ ਕਿ ਅਸੀਂ ਧਨ ਦੀ ਇੱਛਾ ਰੱਖੀਏ ਕਿ ਸੰਗਤ ਵੱਲੋਂ ਮਾਇਆ ਆਵੇ, ਧਨ ਆਵੇ, ਤੇ ਅਸੀਂ ਸਰੋਵਰ ਬਣਾਈਏ। ਮਹਾਰਾਜ ਜੀ ਕਹਿੰਦੇ, ਅਸੀਂ ਧਨ ਦੀ ਆਸਾ ਨਹੀਂ ਰੱਖਣੀ, ਅਸੀਂ ਤਾਂ ਆਪਣੇ ਅੰਦਰੋਂ ਵਿਕਾਰਾਂ ਦਾ ਵਿਨਾਸ਼ ਕਰਨਾ, ਸਗੋਂ ਸਿੱਖਾਂ ਦੇ ਮਨਾਂ ਦੇ ਵਿਕਾਰ ਵੀ ਅਸੀਂ ਹਰਨੇ ਨੇ, ਦੂਰ ਕਰਨੇ ਨੇ, ਤੇ ਅਸੀਂ ਆਪਣੇ ਮਨ ਤੇ ਆਸ ਨਹੀਂ ਰੱਖਣੀ। ਤੇ ਜੇ ਸਰੋਵਰ ਦੀ ਸੇਵਾ ਦੀ ਗੱਲ ਹੈ, ਤਾਂ ਇਹ ਸਰੋਵਰ ਗੁਰੂ ਨਾਨਕ ਸਾਹਿਬ ਦਾ, ਤੇ ਉਹ ਆਪਣਾ ਕਾਰਜ ਆਪ ਹੀ ਕਰਨਗੇ।
ਜੇ ਤੂੰ ਚੈਤ ਕਰਨੀ ਉਪਕਾਰ ਸਰ ਲਗਵੇ ਤੇ ਨਰਨ ਉਧਾਰ।
ਹਾਂ ਭਾਈ ਗੁਰਦਾਸ ਜੀ, ਜੇ ਤੁਸੀਂ ਚਾਹੁੰਦੇ ਉਪਕਾਰ ਕਰਨਾ, ਜੇ ਤੁਹਾਡਾ ਮਨ ਚਾਹੁੰਦਾ ਵੀ ਤੁਸੀਂ ਉਪਕਾਰ ਕਰੋ, ਤੁਸੀਂ ਕੋਈ ਵੱਡਾ ਭਾਰੀ ਪਰ ਉਪਕਾਰ ਕਰੋ ਕਿ ਸਰੋਵਰ ਲੱਗੇ ਤੇ ਸਰੋਵਰ ਤੇ ਹਜ਼ਾਰਾਂ ਲੋਕਾਂ ਦਾ ਉਧਾਰ ਹੋਵੇ, ਇਹ ਪਰ ਉਪਕਾਰ ਜੇ ਭਾਈ ਗੁਰਦਾਸ ਜੀ ਤੁਸੀਂ ਕਰਨਾ ਚਾਹੁੰਦੇ ਹੋ,
ਤੋ ਉਦਮ ਕਰ ਹੋਏ ਸਭ ਦਾਨ ਬਣੈ ਸਹਾਇਕ ਗੁਰ ਭਗਵਾਨ।
ਭਾਈ ਗੁਰਦਾਸ ਜੀ, ਫਿਰ ਤੁਸੀਂ ਕੋਈ ਉਦਮ ਕਰੋ। ਤੁਸੀਂ ਪਰ ਉਪਕਾਰ ਜੇ ਕਰਨਾ ਚਾਹੁੰਦੇ ਹੋ, ਸਰੋਵਰ ਲਵਾਉਣਾ ਚਾਹੁੰਦੇ ਵੀ ਸਰੋਵਰ ਦੀ ਸੇਵਾ ਸ਼ੁਰੂ ਹੋਵੇ, ਤੇ ਇਹ ਪਰ ਉਪਕਾਰ ਦਾ ਕੰਮ ਫਿਰ ਭਾਈ ਗੁਰਦਾਸ ਜੀ ਤੁਸੀਂ ਕਰੋ। ਤੁਸੀਂ ਕੋਈ ਉਦਮ ਚਾਹੋ ਕਰੋ, ਸਾਵਧਾਨ ਹੋ ਕੇ ਉਦਮ ਕਰੋ, ਗੁਰੂ ਨਾਨਕ ਸਾਹਿਬ ਜੀ ਤੁਹਾਡੀ ਮਦਦ ਕਰਨਗੇ, ਗੁਰੂ ਸਾਹਿਬ ਜੀ ਤੁਹਾਡੀ ਸਹਾਇਤਾ ਕਰਨਗੇ। ਤੁਸੀਂ ਕੋਈ ਉਦਮ ਕਰੋ ਜੇ ਤੁਸੀਂ ਕਰਨਾ ਚਾਹੁੰਦੇ ਹੋ।
ਹੁਣ ਸਗਰੀ ਗੁਰਦਾਸ ਵਿਚਾਰੀ ਗਿਰਾਜ ਸਰ ਤੈਨੂੰ ਉਚਾਰੇ।
ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਦੇ ਬਚਨ ਸੁਣੇ, ਤੇ ਸੁਣ ਕੇ ਭਾਈ ਸਾਹਿਬ ਜੀ ਵਿਚਾਰਦੇ ਨੇ ਮਨ ਚ ਕਿ ਗੁਰੂ ਸਾਹਿਬ ਜੀ ਜੋ ਕਹਿ ਰਹੇ ਨੇ ਬਿਲਕੁਲ ਯਥਾਰਥ ਸੱਚ ਕਹਿ ਰਹੇ ਨੇ। ਇੱਕ ਗੁਰੂ ਦੇ ਮਨ ਚ ਧਨ ਦੀ ਆਸਾ ਨਹੀਂ ਹੋਣੀ ਚਾਹੀਦੀ, ਇਹ ਬਿਲਕੁਲ ਸਹੀ ਕਹਿ ਰਹੇ ਨੇ, ਬਿਲਕੁਲ ਦਰੁਸਤ ਕਹਿ ਰਹੇ ਨੇ, ਯਥਾਰਥ ਕਹਿ ਰਹੇ ਨੇ।
ਜਿਨ ਕੇ ਸਮਕ੍ਰਿਤ ਇਨੋ ਨਾ ਬਨੈ।
ਜਿਵੇਂ ਪ੍ਰਿਥੀ ਚੰਦ ਤੇ ਮਹਾਦੇਵ ਕਰ ਰਹੇ ਨੇ, ਉਨ੍ਹਾਂ ਵਾਂਗਰ ਦੇ ਉਨ੍ਹਾਂ ਵਾਂਗਰ ਕੰਮ ਗੁਰੂ ਅਰਜਨ ਸਾਹਿਬ ਨੂੰ ਕਰਨਾ ਨਹੀਂ ਬਣਦਾ, ਉਨ੍ਹਾਂ ਵਾਂਗੂ ਇਹ ਵੀ ਕਰਨ ਇਨ੍ਹਾਂ ਨੂੰ ਨਹੀਂ ਬਣਦਾ।
ਸਿੱਖਣ ਕੇ ਵਿਕਾਰ ਗਨ ਹਨੈ।
ਕਿਉਂਕਿ ਸਤਿਗੁਰੂ ਜੀ ਨੇ ਤਾਂ ਆਪਣੇ ਸਿੱਖਾਂ ਦੇ ਮਨਾਂ ਦੇ ਜੋ ਵਿਕਾਰ ਨੇ, ਉਨ੍ਹਾਂ ਵਿਕਾਰਾਂ ਨੂੰ ਹਰਨਾ ਹੈ, ਆਪਣੇ ਸਿੱਖਾਂ ਦੇ ਮਨਾਂ ਦੇ ਵਿਕਾਰਾਂ ਦੀ ਨਿਵਿਰਤੀ ਕਰਨੀ ਹੈ।
ਕ੍ਰਿਸ਼ਨਕ ਜਿਮ ਇਹ ਕੋ ਸੋ ਧਾਵੈ ਸਿੱਖਣ ਕੇ ਗੁਰ ਹਿਤ ਮਨ ਆਵੈ।
ਹਾਂ, ਤ੍ਰਿਸ਼ਨਾਲੂਆਂ ਵਾਂਗੂ ਗੁਰੂ ਇਹੋ ਜਿਹੀ ਬਿਰਤੀ ਧਾਰਨ ਨਹੀਂ ਕਰ ਸਕਦੇ, ਜਿਵੇਂ ਉਹ ਤ੍ਰਿਸ਼ਨਾਲੂ ਬਣੇ ਹੋਏ ਨੇ, ਉਹਨਾਂ ਵਾਂਗਰ ਗੁਰੂ ਅਰਜਨ ਸਾਹਿਬ ਜੀ ਤ੍ਰਿਸ਼ਨਾ ਨਹੀਂ ਧਾਰ ਸਕਦੇ ਤੇ ਜੇ ਉਹਨਾਂ ਵਾਂਗਰ ਇਹ ਵੀ ਆਪਣੇ ਮਨ ਚ ਬਿਰਤੀ ਰੱਖਣ ਤੇ ਫਿਰ ਆਪਣੇ ਸਿੱਖਾਂ ਦੇ ਵਿਕਾਰ ਕਿਵੇਂ ਹਰਨਗੇ, ਆਪਣੇ ਸਿੱਖਾਂ ਦੇ ਵਿਕਾਰਾਂ ਨੂੰ ਕਿਵੇਂ ਮੁਕਾਣਗੇ?
ਯਾ ਤੇ ਮੈਂ ਉਦਮ ਅਬ ਧਰੋ ਇਹ ਉਪਕਾਰ ਜਗਤ ਪਰ ਕਰੋ।
ਇਸ ਕਰਕੇ ਭਾਈ ਗੁਰਦਾਸ ਜੀ ਸੋਚਦੇ ਨੇ ਹੁਣ ਮੈਨੂੰ ਹੀ ਕੋਈ ਉਦਮ ਕਰਨਾ ਪਵੇਗਾ, ਮੈਨੂੰ ਹੀ ਕੋਈ ਨਾ ਕੋਈ ਪੁਰਸ਼ਾਰਥ ਕਰਨਾ ਪਵੇਗਾ, ਇਹ ਬੜਾ ਵੱਡਾ ਪਰ ਉਪਕਾਰ ਹੋਵੇਗਾ। ਜੇ ਮੇਰਾ ਉਦਮ ਕਾਮਯਾਬ ਹੁੰਦਾ, ਮੈਂ ਆਪਣੇ ਕੰਮ ਚ ਸਫਲ ਹੁੰਦਾ ਤੇ ਇਹ ਬੜਾ ਵੱਡਾ ਭਾਰੀ ਪਰ ਉਪਕਾਰ ਸਾਰੇ ਸੰਸਾਰ ਤੇ ਹੋਵੇਗਾ।
ਸਭਿਆਨ ਕੋ ਉਪਦੇਸ਼ ਬਤਾਵੋ ਨੀਕੀ ਰੀਤ ਗੁਰੂ ਬਿਦਤਾਵੋ।
ਜਿੰਨੀ ਸੰਗਤ ਗੁਰੂ ਘਰ ਵਿਚ ਆਉਂਦੀ ਹੈ ਮੈਂ ਸਾਰੀ ਸੰਗਤ ਨੂੰ ਉਪਦੇਸ਼ ਦੇ ਕੇ ਦੱਸਾਂ ਕਿ ਅਸਲ ਵਿਚ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਭਲੀ ਰੀਤੀ ਨਾਲ ਗੁਰੂ ਅਰਜਨ ਸਾਹਿਬ ਨੂੰ ਪ੍ਰਗਟ ਕਰੀਏ, ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਗਟ ਕਰਨ ਦਾ ਮੈਂ ਉਦਮ ਕਰਾਂ, ਯਤਨ ਕਰਾਂ। ਜਿਹੜੀ ਸੰਗਤ ਨੂੰ ਪ੍ਰਿਥੀ ਚੰਦ ਤੇ ਮਹਾਦੇਵ ਗੁਮਰਾਹ ਕਰ ਰਹੇ ਨੇ ਉਸ ਸੰਗਤ ਨੂੰ ਮੈਂ ਸੁਚੇਤ ਕਰਾਂ ਕਿ ਭਾਈ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਭਲਾ ਉਪਦੇਸ਼ ਆਈ ਹੋਈ ਸੰਗਤ ਨੂੰ ਦੇਵਾਂ।
ਜਿਤਵਤ ਇਮ ਚਿਤ ਮੈਂ ਗੁਰਦਾਸ ਕਰਿਓ ਬਾਤ ਸ੍ਰੀ ਅਰਜਨ ਪਾਤ।
ਇਦਾਂ ਦੀ ਚਿਤਵਨੀ ਭਾਈ ਗੁਰਦਾਸ ਜੀ ਨੇ ਆਪਣੇ ਮਨ ਚ ਕੀਤੀ ਹੈ ਔਰ ਇੱਥੇ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਭਾਈ ਗੁਰਦਾਸ ਜੀ ਨੇ ਆਪਣਾ ਨਿਵਾਸ ਕੀਤਾ ਹੋਇਆ।
ਕੇਤਕ ਦਿਵਸ ਬਤੀਤੇ ਜਮੈ ਪਿਕਤ ਲੇਤ ਦੋਨੋਂ ਧਨ ਸਵੈ।
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋਏ ਨੇ ਤੇ ਭਾਈ ਸਾਹਿਬ ਗੁਰਦਾਸ ਜੀ ਵੇਖ ਰਹੇ ਨੇ ਕਿ ਪ੍ਰਿਥੀ ਚੰਦ ਵੀ ਸੰਗਤ ਕੋਲੋਂ ਮਾਇਆ ਲਈ ਜਾਂਦਾ ਹੈ, ਬਾਬਾ ਮਹਾਂਦੇਵ ਵੀ ਸੰਗਤ ਨੂੰ ਰੋਕ ਕੇ ਕਿ ਮੈਂ ਗੁਰੂ ਹਾਂ, ਮੈਂ ਗੁਰੂ ਦਾ ਪੁੱਤਰ ਹਾਂ, ਉਹ ਵੀ ਸੰਗਤ ਕੋਲੋਂ ਪੈਸੇ ਹਿਰੀ ਜਾ ਰਹੇ ਨੇ। ਪਰ ਜਦੋਂ ਉਹਨਾਂ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਦੀ ਗੱਲ ਆਉਣੀ ਉਦੋਂ ਇਹਨਾਂ ਕੋਲ ਦੋਵਾਂ ਕੋਲੋਂ ਨਹੀਂ ਹੋਣੀ ਤੇ ਸਿੱਖਾਂ ਦੇ ਮਨ ਦੀ ਸ਼ਰਧਾ ਟੁੱਟੇਗੀ, ਉਹਨਾਂ ਦੇ ਮਨਾਂ ਦੇ ਨਿਸ਼ਚੇ ਜਿਹੜੇ ਨੇ ਉਹ ਟੁੱਟਣਗੇ, ਏਦਾਂ ਗੁਰਸਿੱਖੀ ਵਿਚ ਘਾਟਾ ਹੋਵੇਗਾ। ਏਦਾਂ ਦੀਆਂ ਵਿਚਾਰਾਂ ਭਾਈ ਗੁਰਦਾਸ ਜੀ ਵੇਖ ਵੇਖ ਕੇ ਕਰ ਰਹੇ ਨੇ।
ਇੱਕ ਦਿਨ ਸੁਣਿਓ ਸਿੱਖਣ ਤੇ ਗਾਨ ਸੰਗਤ ਆਵਤ ਚਲੀ ਮਾਨ।
ਉਸ ਦਿਨ ਰਹਿ ਕੇ ਭਾਈ ਗੁਰਦਾਸ ਜੀ ਵੇਖਦੇ ਰਹੇ ਤੇ ਆਖਿਰਕਾਰ ਇੱਕ ਦਿਨ ਕਿਸੇ ਸਿੱਖ ਨੇ ਆ ਕੇ ਦੱਸਿਆ ਭਾਈ ਗੁਰਦਾਸ ਜੀ ਨੂੰ ਕਿ ਭਾਈ ਸਾਹਿਬ ਜੀ ਪਿੱਛੇ ਬਹੁਤ ਸਾਰੀ ਸੰਗਤ ਦੂਰੋਂ ਚੱਲ ਕੇ ਆ ਰਹੀ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਨੂੰ ਦੂਰੋਂ ਚੱਲ ਕੇ ਆ ਰਹੀ ਹੈ।
ਹਿਰਦੈ ਵਿਚਾਰ ਕੀ ਨੇਮ ਸੋਈ ਬੈਠੇ ਬਣੇ ਨਾ ਆਵੇ ਕੋਈ।
ਜਦੋਂ ਭਾਈ ਸਾਹਿਬ ਨੇ ਸੁਣੀ ਨਾ ਇਹ ਗੱਲ ਵੀ ਸੰਗਤ ਆ ਰਹੀ ਹੈ ਤੇ ਸੁਣ ਕੇ ਭਾਈ ਸਾਹਿਬ ਨੇ ਵਿਚਾਰ ਕੀਤੀ ਵੀ ਏਦਾਂ ਬੈਠਿਆਂ ਤਾਂ ਗੱਲ ਨਹੀਂ ਬਣਨੀ, ਜੇ ਇਸੇ ਤਰ੍ਹਾਂ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਤੇ ਏਦਾਂ ਬੈਠੇ ਬਿਠਾਇਆ ਗੱਲ ਨਹੀਂ ਬਣਨੀ, ਕੋਈ ਉਦਮ ਕਰਨਾ ਪੈਣਾ।
ਦੁਆਤੀ ਨਕਲੇ ਕਰ ਗੁਰਦਾਸ ਤੂਸ਼ਨ ਹੀ ਗਮਨਿਓ ਗੁਰਦਾਸ।
ਤਿੰਨ ਚਾਰ ਸੇਵਾਦਾਰ ਭਾਈ ਗੁਰਦਾਸ ਜੀ ਨੇ ਸੰਗਤ ਵਿਚੋਂ ਆਪਣੇ ਨਾਲ ਲਏ ਔਰ ਉਹਨਾਂ ਨੂੰ ਨਾਲ ਲੈ ਕੇ ਚੁੱਪ ਚਪੀਤੇ ਅੰਮ੍ਰਿਤਸਰ ਨਗਰ ਤੋਂ ਉਸ ਪਾਸੇ ਬਾਹਰ ਨੂੰ ਨਿਕਲ ਗਏ ਜਿੱਧਰੋਂ ਸੰਗਤ ਆ ਰਹੀ ਸੀ। ਪਤਾ ਲੱਗ ਗਿਆ ਵੀ ਇਧਰੋਂ ਸੰਗਤ ਆ ਰਹੀ ਹੈ ਤੇ ਭਾਈ ਸਾਹਿਬ ਨੇ ਪੰਜ ਚਾਰ ਸੇਵਾਦਾਰ ਨਾਲ ਲਏ ਤੇ ਉਹਨਾਂ ਨੂੰ ਨਾਲ ਲੈ ਕੇ ਚੁੱਪ ਚਪੀਤੇ ਹੀ ਭਾਈ ਗੁਰਦਾਸ ਜੀ ਨੇ ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਣ ਦਿੱਤੀ ਕਿ ਅਸੀਂ ਕਿੱਥੇ ਚੱਲੇ ਹਾਂ। ਚੁੱਪ ਚਪੀਤੇ ਭਾਈ ਗੁਰਦਾਸ ਜੀ ਉਸੇ ਪਾਸੇ ਬਾਹਰ ਨੂੰ ਨਿਕਲ ਗਏ ਜਿੱਧਰੋਂ ਸੰਗਤ ਆ ਰਹੀ ਸੀ।
ਰਾਮਦਾਸ ਚੱਕ ਤੇ ਚੱਲ ਗਏ ਹੋ ਪੰਜ ਕੋਸ ਪਰੇ ਸਥਿਤ ਭਇਓ।
ਇੱਥੋਂ ਤੱਕ ਕਿ ਭਾਈ ਸਾਹਿਬ ਜੀ ਪੰਜ ਕੋ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਚਲੇ ਗਏ, ਪੰਜ ਕੋ ਦਾ ਫਾਸਲਾ ਤੈਅ ਕਰਕੇ। ਜਾਣਦੇ ਸੀ ਵੀ ਜੇ ਸੰਗਤ ਨੇੜੇ ਟੁਰ ਗਈ ਤੇ ਅੱਗੋ ਪ੍ਰਿਥੀ ਚੰਦ ਨੇ ਘੇਰ ਲੈਣਾ ਸਿੱਖਾਂ ਨੂੰ। ਉਹ ਭਾਈ ਸਾਹਿਬ ਨੇ ਨੀਤੀ ਖੇਡੀ ਤੇ ਨਗਰ ਤੋਂ ਬਾਰ ਬਾਰ ਪੰਜ ਕੋਹ ਦਾ ਫਾਸਲਾ ਤੈਅ ਕਰਕੇ ਜਦੋਂ ਸੰਗਤ ਆਉਂਦੀ ਸੀ ਰਸਤੇ ਵਿਚ ਹੀ ਭਾਈ ਗੁਰਦਾਸ ਜੀ ਨੇ ਸੰਗਤ ਨੂੰ ਰੋਕਣ ਵਾਸਤੇ ਉਪਰਾਲਾ ਕੀਤਾ।
ਕਹਾ ਚੌਂਤਰਾ ਕੀ ਨ ਬਣਾਏ ਛੇਤ ਬਸਤਰ ਕੋ ਭਲੇ ਵਿਛਾਏ।
ਸੰਗਤ ਆ ਰਹੀ ਸੀ ਪੰਜ ਕੋ ਬਾਹਰਲੇ ਪਾਸੇ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਕੇ ਚੱਕ ਤੋਂ ਭਾਈ ਸਾਹਿਬ ਨੇ ਇਕ ਚੌਂਤਰਾ ਬਣਾਇਆ, ਇਕ ਚਾਰ ਚਬੂਤਰਾ ਜਾ ਚੌਂਤਰਾ ਜਾ ਬਣਾ ਕੇ ਉਹਦੇ ਉੱਤੇ ਚਾਦਰਾ ਚਿੱਟੇ ਰੰਗ ਦਾ ਪਾ ਦਿੱਤਾ।
ਪੂਜਨ ਥਾਨ ਬਣਾਇਓ ਐਸਾ ਇਸ ਕੇ ਤੀਰ ਤਰੇ ਹੋਏ ਬੈਸਾ।
ਚੌਂਤਰਾ ਬਣਾ ਕੇ ਭਾਈ ਗੁਰਦਾਸ ਜੀ ਨੂੰ ਪੂਜਣ ਦੀ ਜਗ੍ਹਾ ਬਣਾ ਦਿੱਤੀ ਵੀ ਇਹ ਪੂਜਣ ਦਾ ਥਾਂ ਹੈ ਤੇ ਆਪ ਭਾਈ ਸਾਹਿਬ ਜੀ ਚੌਂਤਰੇ ਤੋਂ ਥੱਲੜੇ ਪਾਸੇ ਚੌਂਕੜਾ ਮਾਰ ਕੇ ਬੈਠ ਗਏ।
ਮੋਰ ਪੰਖ ਕੋ ਮੁੱਠਾ ਧਰਿਓ ਗੁਰਤਾ ਚਿੰਨ ਅਪਰ ਕੁਛ ਕਰਿਓ।
ਭਾਈ ਸਾਹਿਬ ਜੀ ਨੇ ਹੱਥ ਵਿਚ ਮੋਰ ਦੇ ਖੰਭਾਂ ਦਾ ਮੁੱਠਾ ਜਿਹੜਾ ਹੁੰਦਾ ਚਾਵਰ ਹੁੰਦਾ ਮੋਰ ਦੇ ਖੰਭਾਂ ਦਾ ਉਹ ਹੱਥ ਚ ਫੜਿਆ ਹੋਇਆ ਤੇ ਗੁਰਤਾ ਗੱਦੀ ਦੇ ਚਿੰਨ ਬਣਾ ਦਿੱਤੇ ਵੀ ਇਹ ਗੁਰਤਾ ਗੱਦੀ ਹੈ ਇਹ ਗੁਰੂ ਕੀ ਗੱਦੀ ਹੈ ਜਿਹੜੀ ਚੌਂਤਰਾ ਬਣਾਇਆ। ਇਸ ਢੰਗ ਦੇ ਨਾਲ ਮੋਰ ਦੇ ਖੰਭਾਂ ਦਾ ਇੱਕ ਮੁੱਠਾ ਹੱਥ ਵਿਚ ਪਕੜ ਕੇ ਗੁਰਤਾ ਗੱਦੀ ਦੇ ਕੁਝ ਹੋਰ ਵੀ ਚਿੰਨ ਬਣਾ ਦਿੱਤੇ।
ਇਤਨੇ ਮੈਂ ਸੰਗਤ ਗਨ ਆਈ ਬੂਜਨ ਲਗੇ ਕਾ ਇਸ ਥਾਏ।
ਨੂੰ ਸੰਗਤ ਚੱਲ ਕੇ ਆ ਗਈ ਉਥੋਂ ਹੀ ਲੰਘਣ ਲੱਗੀ ਸੀ ਸੰਗਤ ਸੰਗਤ ਨੇ ਜਦੋਂ ਚਬੂਤਰਾ ਬਣਿਆ ਵੇਖਿਆ ਵੀ ਭਾਈ ਗੁਰਦਾਸ ਜੀ ਥੱਲੇ ਨਾਲ ਬੈਠੇ ਨੇ ਤੇ ਵੇਖ ਕੇ ਸੰਗਤ ਪੁੱਛਣ ਲੱਗ ਪਈ। ਜਦੋਂ ਇਹੋ ਜਿਹੀ ਜਗ੍ਹਾ ਕੋਈ ਵੇਖੇਗਾ ਇਤਿਹਾਸਕ ਜਗ੍ਹਾ ਜਾਪਦੀ ਸੀ ਤੇ ਵੇਖ ਕੇ ਸੰਗਤ ਜਿਹੜੀ ਆ ਉਹ ਪੁੱਛਣ ਲੱਗੀ।
ਸੁਣ ਕੇ ਤਿੰਨ ਤੇ ਤਬ ਗੁਰਦਾਸ ਸਾਦਰ ਕਰੇ ਬਿਠਾ ਮਨ ਪਾਸ।
ਸੰਗਤ ਨੇ ਪੁੱਛਿਆ ਭਾਈ ਸਾਹਿਬ ਜੀ ਇਹ ਜਗ੍ਹਾ ਕਿਹੜੀ ਹੈ ਇਹ ਥਾਂ ਕਾਹਦਾ ਬਣਾਇਆ ਹੋਇਆ ਕਿਸ ਵਾਸਤੇ ਬਣਾਇਆ ਹੋਇਆ। ਤੇ ਭਾਈ ਸਾਹਿਬ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੰਗਤ ਜੀ ਬੈਠ ਜਾਓ। ਸਾਰੀ ਸੰਗਤ ਨੂੰ ਬੜੇ ਸਤਿਕਾਰ ਨਾਲ ਭਾਈ ਸਾਹਿਬ ਜੀ ਨੇ ਬਿਠਾਇਆ ਤੇ ਬਿਠਾ ਕੇ ਸਾਰੀ ਸੰਗਤ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ ਸੰਬੋਧਨ ਕਰਕੇ।
ਇਸ ਰਾਮੋ ਸੰਗਤ ਇਸ ਥਾਈ ਜਬ ਇਕੱਠੀ ਹੋਈ ਸਮਦਾਈ।
ਭਾਈ ਗੁਰਦਾਸ ਜੀ ਨੇ ਸੰਗਤ ਨੂੰ ਆਖਿਆ ਸੰਗਤ ਜੀ ਤੁਸੀਂ ਇੱਥੇ ਬੈਠੋ ਇੱਥੇ ਵਿਸ਼ਰਾਮ ਕਰੋ ਅੱਜ ਤੇ ਇਸ ਜਗ੍ਹਾ ਤੇ ਕੁਝ ਸਮੇਂ ਲਈ ਵਿਸ਼ਰਾਮ ਕਰੋ। ਹੌਲੀ ਹੌਲੀ ਜਿੰਨੀ ਸੰਗਤ ਪਿੱਛੇ ਸੀ ਕਿਉਂਕਿ ਪੈਦਲ ਚੱਲ ਕੇ ਆਉਂਦੇ ਸਨ ਤੇ ਜਿਹੜੇ ਪਿੱਛੇ ਸੰਗਤ ਆਉਂਦੀ ਸੀ ਉਹ ਵੀ ਹੌਲੇ ਹੌਲੇ ਕਰਕੇ ਸਾਰੀ ਸੰਗਤ ਇੱਥੇ ਆ ਕੇ ਇਕੱਠੀ ਹੋ ਗਈ।
ਸਭ ਤੋਂ ਮਧੁਰ ਗਿਰਾ ਕੇ ਸਾਥ ਕਹਿਤ ਪਇਓ ਆਏ ਸੋ ਗੁਰਨਾਥ।
ਜਦੋਂ ਸਾਰੀ ਸੰਗਤ ਆ ਕੇ ਬੈਠ ਗਈ ਤੇ ਫਿਰ ਭਾਈ ਗੁਰਦਾਸ ਜੀ ਬੜੀ ਮਿੱਠੀ ਮਿੱਠੀ ਬੋਲੀ ਵਿਚ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਬੋਲੇ ਕਹਿਣ ਲੱਗੇ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਆਗਿਆ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਆਗਿਆ ਹੈ।
ਜੋ ਗੁਰ ਹੇਤੀ ਉਪਾਇਨ ਲਿਆਇਓ ਉਰ ਸ਼ਰਧਾ ਧਰ ਦਰਸ਼ਨ ਆਇਓ।
ਜਿਹੜੀਆਂ ਜਿਹੜੀਆਂ ਭੇਟਾਵਾਂ ਲੈ ਕੇ ਆਇਓ ਦਸਵੰਧ ਲੈ ਕੇ ਆਇਓ ਵਸਤੂਆਂ ਲੈ ਕੇ ਆਇਓ ਗੁਰੂ ਸਾਹਿਬ ਵਾਸਤੇ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਪਣੇ ਹਿਰਦੇ ਚ ਸ਼ਰਧਾ ਧਾਰਨ ਕਰਕੇ ਆਏ ਹੋ।
ਸੋ ਇਸ ਥਲ ਹਰ ਪੋ ਸਮਦਾਏ ਹੁਣ ਗੁਰ ਠਿਗ ਚਲੀਆ ਰਖਾਏ।
ਜਿਹੜੀਆਂ ਵੀ ਵਸਤੂਆਂ ਪਦਾਰਥ ਧਨ ਜੋ ਜੋ ਤੁਸੀਂ ਲਿਆਏ ਹੋ ਉਹ ਸਾਰੀਆਂ ਭੇਟਾਵਾਂ ਤੁਸੀਂ ਇਸ ਥੜੇ ਤੇ ਅਰਪਣ ਕਰੋ ਇੱਥੇ ਲਿਆ ਕੇ ਰੱਖੋ ਤੇ ਫਿਰ ਇੱਥੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਚੱਕ ਚੱਲੋ।
ਇਸ ਮੈਂ ਕਾਰਨ ਸੋ ਸੁਣ ਲੀਜੈ ਹੁਣ ਮਨ ਬਾਚਤ ਪੂਰਨ ਕੀਜੈ।
ਭਾਈ ਸਾਹਿਬ ਕਹਿੰਦੇ ਜੇ ਤੁਸੀਂ ਪੁੱਛੋ ਵੀ ਇੱਥੇ ਕਿਉਂ ਰੱਖੀਏ ਪੈਸੇ ਅਸੀਂ ਇੱਥੇ ਭੇਟਾਵਾਂ ਕਿਉਂ ਰੱਖੀਏ ਗੁਰੂ ਸਾਹਿਬ ਕੋਲ ਰੱਖਾਂਗੇ ਤੇ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਵੀ ਇਹਦਾ ਵੀ ਇੱਕ ਕਾਰਨ ਹੈ ਤੁਹਾਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹ ਸਾਰਾ ਕਾਰਨ ਮੈਂ ਦੱਸ ਦਿੰਦਾ ਕਿ ਇਹਦੇ ਪਿੱਛੇ ਜਿਹੜਾ ਕਾਰਨ ਹੈ ਉਹ ਤੁਸੀਂ ਸੁਣ ਲਵੋ ਫਿਰ ਆਪਣੀ ਮਨ ਮਰਜ਼ੀ ਕਰਿਆ ਜੇ।
ਸ੍ਰੀ ਗੁਰੂ ਰਾਮਦਾਸ ਸੁਤ ਤੀਨ ਗੁਰਤਾ ਗਾਦੀ ਲਗੋ ਅਸੀਨ।
ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨ ਸਪੁੱਤਰ ਨੇ ਸਾਰੀ ਸੰਗਤ ਨੂੰ ਭਾਈ ਗੁਰਦਾਸ ਜੀ ਦੱਸ ਰਹੇ ਨੇ ਕਿ ਜਿਹੜੇ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਨੇ ਗੁਰੂ ਅਰਜਨ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਸਭ ਤੋਂ ਆਪਣੇ ਛੋਟੇ ਪੁੱਤਰ ਨੂੰ ਦੇ ਕੇ ਗਏ ਹਨ।
ਸ਼ਾਂਤ ਰੋਪ ਸੋ ਬੈਠੇ ਰਹਿ ਮੈਂ ਕੇਸੋ ਕੈਸੇ ਬਚ ਕੇ।
ਗੁਰੂ ਅਰਜਨ ਸਾਹਿਬ ਜੀ ਸ਼ਾਂਤ ਰੂਪ ਹੋ ਕੇ ਬੈਠੇ ਰਹਿੰਦੇ ਨੇ ਉਹ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਬਿਲਕੁਲ ਸ਼ਾਂਤ ਚਿੱਤ ਹੋ ਕੇ ਆਪਣੇ ਆਨੰਦ ਚ ਰਹਿੰਦੇ ਨੇ।
ਵਡੇ ਪ੍ਰਾਤ ਦੁਆ ਬਲ ਛਲ ਕਰੈ ਸੰਗਤ ਤੇ ਸਗਰੋ ਤਨ ਹੀਰੈ।
ਉਹਨਾਂ ਦੇ ਜਿਹੜੇ ਦੋ ਵੱਡੇ ਭਰਾ ਨੇ ਪ੍ਰਿਥੀ ਚੰਦ ਤੇ ਮਹਾਦੇਵ ਉਹ ਵਲ ਛਲ ਕਰਦੇ ਨੇ ਕਪਟ ਕਰਦੇ ਨੇ ਤੇ ਜਿਹੜੀ ਸੰਗਤ ਗੁਰੂ ਕੇ ਚੱਕ ਅੰਮ੍ਰਿਤਸਰ ਸਾਹਿਬ ਜਾਂਦੀ ਹੈ ਉਹ ਸਾਰੀ ਸੰਗਤ ਨੂੰ ਪਹਿਲਾਂ ਹੀ ਮਿਲ ਕੇ ਉਹਨਾਂ ਕੋਲੋਂ ਵਲ ਛਲ ਕਰਕੇ ਭੇਟਾਵਾਂ ਲੈ ਲੈਂਦੇ ਨੇ।
ਤਹਾਂ ਪਹੁੰਚ ਜੇ ਤਿੰਨ ਨੈ ਦੇਵੋ ਗਾਰੀ ਬਕੈ ਸ਼ਰਾਪ ਕੋ ਲੇਵੋ।
ਤੇ ਜੇ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਧਨ ਨਹੀਂ ਦਿੰਦੇ ਵੀ ਅਸੀਂ ਗੁਰੂ ਅਰਜਨ ਸਾਹਿਬ ਨੂੰ ਦੇਣਾ ਤੇ ਫਿਰ ਉਹ ਗਾਲਾਂ ਕੱਢਦੇ ਨੇ ਅੱਗੋਂ ਸੰਗਤ ਨੂੰ ਗਾਲਾਂ ਕੱਢਦੇ ਨੇ ਤੇ ਸ਼ਰਾਪ ਕਹਿੰਦੇ ਨੇ ਅਸੀਂ ਤੁਹਾਨੂੰ ਸ਼ਰਾਪ ਦੇਵਾਂਗੇ ਇਹਦਾ ਸੰਗਤ ਨੂੰ ਧਮਕੀਆਂ ਦੇ ਕੇ ਡਰਾ ਕੇ ਉਹਨਾਂ ਕੋਲੋਂ ਪੈਸਾ ਲੈ ਲੈਂਦੇ ਨੇ।
ਕਹਿ ਤੁਮ ਤੇ ਸੋ ਲੈ ਛੀਨ ਕਰੈ ਰਾਰ ਲੋਭੀ ਦੁੱਖ ਪੀਨ,
ਜਾਂ ਫਿਰ ਤੁਹਾਡੇ ਹੱਥਾਂ ਵਿੱਚੋਂ ਹੀ ਖੋਹ ਲੈਣਗੇ ਵੀ ਲਿਆਓ ਜੇ ਨਹੀਂ ਦਿੰਦੇ ਆਪੇ ਲੈ ਲੈਂਦੇ ਅਸੀਂ। ਹੱਥਾਂ ਵਿੱਚੋਂ ਵੀ ਖੋਹ ਲੈਂਦੇ ਨੇ ਇਹੋ ਜੇ ਲੋਭੀ ਨੇ, ਤੇ ਉਹ ਝਗੜਾ ਕਰਨ ਦੀ ਬਿਰਤੀ ਰੱਖਦੇ ਨੇ, ਲਾਲਚੀ ਨੇ।
ਗੁਰ ਕੇ ਨਿਕਟ ਨਾ ਪਹੁੰਚਣ ਦੇ ਘਾਤ ਅਨੇਕਨ ਬਾਤ ਬਣੈ।
ਇਹ ਵਸਤੂਆਂ ਲਿਆਇਓ ਗੁਰੂ ਅਰਜਨ ਸਾਹਿਬ ਵਾਸਤੇ, ਪਰ ਉਹ ਗੁਰੂ ਸਾਹਿਬ ਤੱਕ ਪਹੁੰਚਣ ਹੀ ਨਹੀਂ ਦਿੰਦੇ, ਪਹਿਲਾਂ ਹੀ ਰਸਤੇ ਵਿੱਚ ਆਪਣੇ ਕੋਲ ਅਨੇਕ ਘਾਤ ਬਣਾ ਕੇ ਖੋਹ ਕੇ ਰੱਖ ਲੈਂਦੇ ਨੇ।
ਯਾ ਤੇ ਮੈਂ ਤੁਮਕੋ ਸ਼ੁਭ ਕਹੋ ਪਰ ਉਪਕਾਰ ਹੇਤ ਮੈਂ ਚਾਹੋ।
ਇਸ ਕਰਕੇ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਕਰ ਰਿਹਾ, ਪਰ ਉਪਕਾਰ ਦਾ ਕੰਮ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਵਸਤੂਆਂ ਗੁਰੂ ਸਾਹਿਬ ਕੋਲ ਹੀ ਪਹੁੰਚਣ, ਪ੍ਰਿਥੀ ਚੰਦ ਤੇ ਮਹਾਦੇਵ ਨਾ ਲੈ ਸਕਣ, ਤੇ ਫਿਰ ਤੁਸੀਂ ਸਾਰੀ ਸੰਗਤ ਆਪਣੀਆਂ ਵਸਤੂਆਂ ਪਿਟਾਵਾਂ ਇਸ ਥੜੇ ਤੇ ਅਰਪਣ ਕਰ ਦਿਓ, ਇਹ ਸਾਰੀਆਂ ਵਸਤੂਆਂ ਲਿਜਾ ਕੇ ਮੈਂ ਗੁਰੂ ਸਾਹਿਬ ਨੂੰ ਭੇਟ ਕਰਾਂਗਾ।
ਸੁਣ ਸੰਗਤ ਕੋ ਨਿਚੈ ਭਇਓ ਬਾਕ ਜਿਤਾਰ ਤੀਨ ਕਹਿ ਦਿਓ।
ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਸੰਗਤ ਨੂੰ ਨਿਸ਼ਚਾ ਹੋ ਗਿਆ ਕਿ ਭਾਈ ਸਾਹਿਬ ਜੋ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ।
ਸਭਿਆਨ ਮਿਲ ਕੇ ਆਛੋ ਮਾਨਾ ਦਇਓ ਦਰਬ ਜੇਸਕ ਜਿਨ ਆਨਾ।
ਸਾਰੀ ਸੰਗਤ ਨੇ ਕਹਿ ਕੇ ਗੱਲ ਅੱਛੀ ਮੰਨੀ ਵੀ ਭਲੀ ਗੱਲ ਹੈ, ਔਰ ਜਿੰਨੀ ਮਾਇਆ ਸੀ ਧਨ ਸੀ ਉਸੇ ਜਗ੍ਹਾ ਤੇ ਭਾਈ ਸਾਹਿਬ ਦੇ ਜਿਹੜਾ ਥੜਾ ਬਣਾਇਆ ਉੱਥੇ ਹੀ ਸਾਰਿਆਂ ਨੇ ਮਾਇਆ ਭੇਟ ਕੀਤੀ ਹੈ।
ਬਗਰੀ ਸੰਗਤ ਦੇਈ ਉਪਾਇਨ ਹੁਣ ਦੇਖਿਓ ਜੈ ਸਤਗੁਰ ਪਾਇਨ।
ਸਾਰੀ ਸੰਗਤ ਨੇ ਉਸੇ ਜਗ੍ਹਾ ਤੇ ਭੇਟਾਵਾਂ ਭੇਟ ਕਰ ਦਿੱਤੀਆਂ, ਤੇ ਸਾਰੀਆਂ ਭੇਟਾਵਾਂ ਉੱਥੇ ਭੇਟ ਕਰਕੇ ਫਿਰ ਸੰਗਤ ਦੇ ਮਨ ਚ ਇੱਛਾ ਹੋਈ ਕਿ ਹੁਣ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ।
ਸਭ ਤੋਂ ਧੀਰਜ ਦੇ ਗੁਰਦਾਸ ਦਰਬ ਬਟੋਰ ਲੀਨ ਨਿਜ ਪਾ।
ਸਾਰੀ ਸੰਗਤ ਨੂੰ ਧੀਰਜ ਦੇ ਕੇ ਭਾਈ ਗੁਰਦਾਸ ਜੀ ਨੇ ਜਿਤਨੀ ਮਾਇਆ ਸੀ ਉਹ ਸਾਰੀ ਮਾਇਆ ਇਕੱਠੀ ਕਰ ਲਈ।
ਸਭ ਤੇ ਆਗੂ ਹੋਏ ਚੱਲ ਪਰਿਓ ਸੰਗਤ ਸੰਗ ਲੀਨ ਹਿੱਤ ਧਰਿਓ।
ਸਾਰੀ ਸੰਗਤ ਦੇ ਆਗੂ ਬਣ ਕੇ ਅੱਗੇ ਹੋ ਕੇ ਚੱਲ ਪਏ ਭਾਈ ਗੁਰਦਾਸ ਜੀ, ਤੇ ਸਾਰੀ ਸੰਗਤ ਨੂੰ ਨਾਲ ਲੈ ਕੇ ਤੁਰ ਕੇ ਗੁਰੂ ਚਰਨਾਂ ਚ ਪਹੁੰਚੇ ਹਨ।
ਸਮੇ ਸਮੇ ਚੱਲ ਕੇ ਪੁਰ ਆਇਓ ਸ਼੍ਰੀ ਅਰਜਨ ਜੀ ਦੇ ਦਰਸ਼ਨ ਪਾਇਓ।
ਸਮੇ ਸਮੇ ਚੱਲ ਕੇ ਗੁਰੂ ਸਾਹਿਬ ਕੋਲ ਆਏ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਭਾਈ ਗੁਰਦਾਸ ਜੀ ਨੇ ਆ ਕੇ ਕੀਤੇ।
ਧਰਿਓ ਪੰਜ ਸਹਿ ਦਰਬ ਅਗਾਰੇ ਏ ਲੀਜੈ ਸਭ ਆਪਣੀ ਕਾਰੇ।
ਜਿਹੜੀ ਅੱਜ ਦੀ ਮਾਇਆ ਇਕੱਠੀ ਹੋਈ ਹੈ ਸਾਰੀ ਸੰਗਤ ਵੱਲੋਂ, ਉਹ ਕੁੱਲ ਗਿਣਤੀ ਕੀਤੀ ਗਈ ਉਹਦੀ 500 ਰੁਪਈਆ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਆ 500 ਰੁਪਈਆ ਸੰਗਤ ਵੱਲੋਂ ਅੱਜ ਆਇਆ, ਇਹ ਤੁਹਾਡੇ ਵਾਸਤੇ ਆਇਆ ਤੇ ਆਪ ਜੀ ਇਸ ਨੂੰ ਪ੍ਰਵਾਨ ਕਰੋ, ਅੰਗੀਕਾਰ ਕਰੋ ਔਰ ਸੰਗਤਾਂ ਦੀਆਂ ਝੋਲੀਆਂ ਭਰੋ।
ਸੰਗਤ ਹੇਰ ਪ੍ਰਿਥੀ ਮਲ ਦਾਸ ਭੇਜੇ ਘੇਰ ਆਨੀਏ ਪਾਸ।
ਭਾਈ ਗੁਰਦਾਸ ਜੀ ਪਹਿਲਾਂ ਅੱਗੇ ਆ ਗਏ ਸੀ ਤੇ ਸੰਗਤ ਪਿੱਛੋਂ ਆਉਂਦੀ ਸੀ। ਹਾਲੇ ਪ੍ਰਿਥੀ ਚੰਦ ਨੇ ਵੇਖਿਆ ਵੀ ਸੰਗਤ ਆਉਂਦੀ ਹੈ। ਪ੍ਰਿਥੀ ਚੰਦ ਨੇ ਉਸੇ ਵੇਲੇ ਆਪਣੇ ਨੌਕਰ ਭੇਜੇ, ਸੇਵਕ ਭੇਜੇ ਵੀ ਜਾਓ ਆ ਸੰਗਤ ਨੂੰ ਘੇਰ ਕੇ ਮੇਰੇ ਕੋਲ ਲੈ ਕੇ ਆਓ।
ਸਿੱਖ ਅਨਜਾਨ ਮੋਰ ਸਭ ਲੀਜੈ ਗੁਰਸੁੱਤ ਬੱਡ ਕੋ ਚਲਕ ਦਰਸੀਜੈ।
ਸਾਰੇ ਸਿੱਖ ਅਨਜਾਨ ਨੇ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਜਾ ਕੇ ਸਾਰੇ ਆਖੋ ਵੀ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਜੀ ਬੈਠੇ ਨੇ, ਚੱਲ ਕੇ ਉਹਨਾਂ ਦੇ ਦਰਸ਼ਨ ਕਰੋ, ਚੱਲ ਕੇ ਉਹਨਾਂ ਦੇ ਦੀਦਾਰ ਕਰੋ।
ਪੁੱਤ ਤੇ ਮਹਾਦੇਵ ਨੇ ਪੱਛੇ,
ਉਧਰੋਂ ਬਾਬੇ ਮਹਾਦੇਵ ਨੇ ਵੀ ਚੇਲੇ ਭੇਜ ਦਿੱਤੇ, ਜਾ ਸੰਗਤ ਨੂੰ ਘੇਰ ਕੇ ਲੈ ਆਓ।
ਕੁਝ ਠੀਕ ਆਨੋ ਕਰੇ ਇਕੱਠੇ,
ਮੇਰੇ ਕੋਲ ਇਹਨਾਂ ਨੂੰ ਇਕੱਠਿਆਂ ਕਰਕੇ ਲੈ ਆਓ।
ਸੰਗਤ ਘੇਰ ਖਰੀ ਕਰ ਲੀਨ ਮੈਂ ਆਗੇ ਕੋ ਚਲਨ ਦੀਨ।
ਉਧਰੋਂ ਪ੍ਰਿਥੀ ਚੰਦ ਦੇ 5-7 ਬੰਦੇ ਅੱਗੇ ਆਖ ਲੋਤੇ ਸੰਗਤ ਦੇ, ਇਧਰੋਂ ਮਹਾਦੇਵ ਦੇ ਆਖ ਲੋਤੇ ਸੰਗਤ ਨੂੰ ਅੱਗੋਂ ਆ ਕੇ ਘੇਰ ਲਿਆ, ਤੇ ਸੰਗਤ ਨੂੰ ਅੱਗੇ ਨਹੀਂ ਜਾਣ ਦੇ ਰਹੇ।
ਦੋਏ ਦਿਸ਼ਕੇ ਦਾਸਨ ਤੇ ਸੁਣ ਕੇ ਗਨ ਸਿੱਖਣ ਸਮਝਾਏ ਭਨ ਕੇ।
ਪਾਸਿਆਂ ਦੇ ਦਾਸ ਕਹਿੰਦੇ ਜੀ ਚਲੋ ਬਾਬਾ ਪ੍ਰਿਥੀ ਚੰਦ ਜੀ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਪੁੱਤਰ ਉਹਨਾਂ ਦੇ ਦਰਸ਼ਨ ਕਰੋ, ਤੇ ਦੂਜੇ ਪਾਸੇ ਕਹਿੰਦੇ ਬਾਬਾ ਮਹਾਦੇਵ ਜੀ ਬੈਠੇ ਨੇ ਜੀ ਉਹਨਾਂ ਦੇ ਦਰਸ਼ਨ ਕਰੋ। ਜਦੋਂ ਦੋਵਾਂ ਦੀਆਂ ਗੱਲਾਂ ਸੁਣੀਆਂ ਨਾ ਸੰਗਤ ਨੇ, ਤੇ ਸੰਗਤ ਨੇ ਵੀ ਸੰਗਤ ਸਾਰੀ ਜਾਣਦੀ ਸੀ, ਭਾਈ ਗੁਰਦਾਸ ਜੀ ਨੇ ਪਹਿਲਾਂ ਹੀ ਸਮਝਾ ਦਿੱਤਾ ਸੀ ਬਾਹਰ, ਉਹ ਸੰਗਤ ਉਸ ਵੇਲੇ ਇਹਨਾਂ ਨੂੰ ਕਹਿਣ ਲੱਗੀ
ਜਿਤ ਕਾਰ ਗੁਰ ਕੀ ਹਮ ਪਾਸ ਲੈ ਸਭ ਗਇਓ ਅਬੈ ਗੁਰਦਾਸ।
ਸੰਗਤ ਕਹਿਣ ਲੱਗੀ ਭਾਈ ਸਾਹਿਬ ਜੀ ਬੇਨਤੀ ਏਦਾਂ ਵੀ ਜੇ ਤੁਸੀਂ ਕਹੋ ਨਾ ਵੀ ਸਾਡੇ ਕੋਲ ਮਾਇਆ ਹੋਣੀ ਹੈ ਤੇ ਅਸੀਂ ਪ੍ਰਿਥੀ ਚੰਦ ਨੂੰ ਭੇਟਾ ਕਰਾਂਗੇ ਜਾਂ ਮਹਾਦੇਵ ਨੂੰ, ਉਹ ਸਾਡੇ ਕੋਲ ਕੋਈ ਨਹੀਂ, ਕਿਉਂਕਿ ਜਿਹੜੀ ਸਾਡੇ ਕੋਲ ਮਾਇਆ ਸੀ ਭੇਟਾਵਾਂ ਸੀ ਉਹ ਭਾਈ ਗੁਰਦਾਸ ਜੀ ਸਾਡੇ ਕੋਲ ਇਕੱਠੀਆਂ ਕਰਕੇ ਪਹਿਲਾਂ ਹੀ ਲੈ ਗਏ ਨੇ।
ਦਰਸ਼ਨ ਮਾਤਰ ਕਰਨ ਅਬ ਰਿਓ ਸੋ ਹਮ ਕਰੈ ਗੁਰੂ ਜਿਮ ਲਿਓ।
ਹੁਣ ਤਾਂ ਅਸੀਂ ਸਿਰਫ ਦਰਸ਼ਨ ਕਰਨੇ ਨੇ, ਭੇਟਾਵਾਂ ਤਾਂ ਅਸੀਂ ਪਹਿਲਾਂ ਹੀ ਦੇ ਦਿੱਤੀਆਂ ਨੇ, ਤੇ ਦਰਸ਼ਨ ਕਰਨ ਵਾਸਤੇ ਆਏ ਆ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ ਲਵਾਂਗੇ।
ਸੁਣ ਸੰਗਤ ਚੇ ਤਾਰਤ ਪਏ ਗੁਰ ਕੀ ਕਾਰ ਕੁਤੋ ਤਿਮ ਦੇ।
ਹੁਣ ਕੇ ਨਾ ਸੰਗਤ ਦੇ ਕੋਲੋਂ ਇਹ ਗੱਲ ਤੇ ਉਹ ਅੱਗੋਂ ਤਾੜਦੇ ਸੰਗਤ ਨੂੰ, ਘੂਰਦੇ, ਕਹਿੰਦੇ ਜੀ ਤੁਸੀਂ ਗੁਰੂ ਘਰ ਦੀ ਮਾਇਆ ਜਿਹੜੀ ਉਹਨੂੰ ਕਿਉਂ ਦਿੱਤੀ ਗੁਰਦਾਸ ਨੂੰ, ਇਹ ਤਾਂ ਗੁਰੂ ਦੇ ਪੁੱਤਰਾਂ ਦਾ ਹੱਕ ਹੈ, ਤੇ ਗੁਰੂ ਘਰ ਦੀ ਇਹ ਮਾਇਆ ਤੁਸੀਂ ਉਹਨਾਂ ਨੂੰ ਕਿਉਂ ਦਿੱਤੀ ਹੈ।
ਗੁਰਗਾਦੀ ਪਰ ਪੁੱਤਰ ਵਡੇਰੋ ਪੂਜਨੀ ਸੋ ਸੰਗਤ ਕੇਰੋ।
ਗੁਰਦਾ ਗੱਦੀ ਦੇ ਤਾਂ ਉਹਨਾਂ ਦੇ ਵੱਡੇ ਪੁੱਤਰ ਬੈਠੇ ਨੇ ਬਾਬਾ ਪ੍ਰਿਥੀ ਚੰਦ ਜੀ, ਜਿਨ੍ਹਾਂ ਦੀ ਸਾਰੀ ਸੰਗਤ ਪੂਜਾ ਕਰਦੀ ਹੈ।
ਮੈਂ ਪਰ ਹੈ ਗੁਰ ਕੋ ਪਰਵਾਨ ਤਜ ਕਰ ਬਦੋ ਗਈ ਲਗੂਠਾ।
ਜਿਹੜੀ ਮਾਇਆ ਤੁਸੀਂ ਅੱਜ ਦਿੱਤੀ ਤੁਹਾਡੀ ਪ੍ਰਵਾਨ ਨਹੀਂ ਹੋਣੀ, ਕਿਉਂਕਿ ਤੁਸੀਂ ਗੁਰੂ ਦੇ ਵੱਡੇ ਪੁੱਤਰ ਨੂੰ ਛੱਡ ਕੇ ਮਾਇਆ ਛੋਟੇ ਪੁੱਤਰ ਨੂੰ ਦੇ ਦਿੱਤੀ, ਹੁਣ ਇਹ ਤੁਹਾਡੀ ਮਾਇਆ ਦਿੱਤੀ ਹੋਈ ਪ੍ਰਵਾਨ ਨਹੀਂ ਹੋਣੀ।
ਅਬ ਜੋ ਭਈ ਬੀਤ ਸੋ ਗਈ ਮੈਂ ਆਗੇ ਕਰੀਏ ਮਤ ਨਹੀਂ।
ਹਾਂ ਚਲੋ ਹੁਣ ਜੋ ਹੋਣਾ ਸੀ ਹੋ ਗਿਆ, ਉਹ ਜਿਹੜੇ ਨੌਕਰ ਕਹਿੰਦੇ ਕਹਿੰਦੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ, ਪਰ ਹੁਣ ਅੱਗੋਂ ਤੋਂ ਨਾ ਇੱਦਾਂ ਕਰਿਆ ਜੇ, ਅੱਗੋਂ ਜਦੋਂ ਆਉਣਾ ਸਭ ਤੋਂ ਪਹਿਲਾਂ ਬਾਬੇ ਪ੍ਰਿਥੀ ਚੰਦ ਕੋਲ ਆਉਣਾ। ਦੂਜੇ ਕਹਿੰਦੇ ਨਹੀਂ ਜੀ ਬਾਬਾ ਮਹਾਂਦੇਵ ਜੀ ਕੋਲ ਆਉਣਾ। ਏਦਾਂ ਏਜੰਟ ਬਣਾਏ ਹੋਏ ਪ੍ਰਿਥੀ ਚੰਦ ਤੇ ਮਹਾਂਦੇਵ ਨੇ ਤੇ ਦੋਵਾਂ ਪਾਸੇ ਸੰਗਤ ਨੂੰ ਪ੍ਰੇਰਦੇ ਨੇ।
ਪ੍ਰਿਥੀ ਚੰਦ ਕੇ ਘਰ ਚੱਲ ਆਈਏ ਕਯੋ ਕਿਸੂ ਕੋ ਮਨ ਨਾ ਲਿਆਈਏ।
ਕਿਸੇ ਦਾ ਕਹਿਣਾ ਨੀ ਮੰਨਣਾ, ਜੋ ਮਰਜ਼ੀ ਕੋਈ ਆ ਕੇ ਕਹੇ, ਭਾਵੇਂ ਬਾਬਾ ਬੁੱਢਾ ਵੀ ਕਿਉਂ ਨਾ ਆ ਕੇ ਤੁਹਾਨੂੰ ਕਹੇ, ਤੁਸੀਂ ਬਾਬੇ ਪ੍ਰਿਥੀ ਚੰਦ ਕੋਲ ਚੱਲ ਕੇ ਆਉਣਾ, ਉਹਨਾਂ ਦੇ ਘਰ ਚ ਆ ਕੇ ਉਹਨਾਂ ਦੀ ਪੂਜਾ ਕਰਨੀ ਹੈ।
ਸਿਆਦਕ ਸਮਝਾਏ ਕਨੇਰੇ ਆਪਣੀ ਉਸਤਤ ਕਰਤ ਵਡੇਰੇ।
ਬੜੀਆਂ ਗੱਲਾਂ ਸਮਝਾਉਂਦੇ ਤੇ ਇਤਿਹਾਦਕ ਬੜੀ ਉਸਤਤ ਕਰਦੇ ਨੇ, ਉਪਮਾ ਕਰਦੇ ਨੇ ਪ੍ਰਿਥੀ ਚੰਦ ਦੀ।
ਛੂਛੇ ਸਿੱਖ ਗਿਆਨ ਜਬ ਲੈ ਕੇਰੋ ਕਰਿਓ ਛੋੜ ਸਭ ਦੇ।
ਇਹਨਾਂ ਨੇ ਵੇਖਿਆ ਵੀ ਹੁਣ ਤਾਂ ਸੰਗਤ ਖਾਲੀ ਹੈ, ਇਹਨਾਂ ਨੇ ਕਿਹੜਾ ਕੋਈ ਭੇਟਾ ਭੇਟ ਕਰਨੀ ਹੈ, ਤੇ ਕਹਿੰਦੇ ਵੀ ਹੁਣ ਇਹਨਾਂ ਨੂੰ ਛੱਡੋ ਜੀ, ਕਹਿੰਦੇ ਜਾਓ ਜਾ ਕੇ ਕਰਾਓ ਦਰਸ਼ਨ ਗੁਰੂ ਅਰਜਨ ਸਾਹਿਬ ਦੇ। ਇਹ ਨੀ ਆਖਿਆ ਵੀ ਚਲੋ ਕੋਈ ਨੀ, ਜੇ ਪੈਸਾ ਕੋਈ ਨੀ ਤਾਂ ਵੀ ਚਲੋ ਬਾਬਾ ਪ੍ਰਿਥੀ ਚੰਦ ਨੂੰ ਮਿਲੋ ਤਾਂ ਸਹੀ, ਲੰਗਰ ਪ੍ਰਸ਼ਾਦਾ ਤਾਂ ਛਕੋ। ਕਹਿੰਦੇ ਵੀ ਲੰਗਰ ਪ੍ਰਸ਼ਾਦੇ ਨੂੰ ਕਹਿੰਦੇ ਜਲ ਪਾਣੀ ਨੂੰ ਵੀ ਸੁਲਾ ਨੀ ਮਾਰੀ ਸੰਗਤ ਨੂੰ, ਕਹਿੰਦੇ ਹੁਣ ਇਹਨਾਂ ਖਾਲੀਆਂ ਨੂੰ ਕਿੱਥੇ ਲੈ ਕੇ ਜਾਣਾ। ਕਹਿੰਦੇ ਜੀ ਜਾਓ ਜਾਓ, ਖਾਲੀ ਤਾਂ ਗੁਰੂ ਅਰਜਨ ਸਾਹਿਬ ਕੋਲ ਹੀ ਜਾਂਦੇ ਨੇ, ਤੇ ਜਿਹੜੇ ਖਾਲੀ ਗੁਰੂ ਅਰਜਨ ਸਾਹਿਬ ਕੋਲ ਜਾਂਦੇ ਨੇ ਵਾਕਈ ਖਾਲੀ ਹੋ ਕੇ ਜਾਂਦੇ ਤੇ ਝੋਲੀਆਂ ਭਰ ਕੇ ਮੁੜਦੇ ਨੇ, ਉਹ ਅਸਲ ਤਾਤ ਪਰਜ ਨੂੰ ਨੀ ਸਮਝਦੇ। ਕਹਿੰਦੇ ਜੀ ਜਾਓ, ਇਸ ਤਰ੍ਹਾਂ ਸੰਗਤ ਨੂੰ ਤੋਰ ਦਿੱਤਾ।
ਸ੍ਰੀ ਅਰਜਨ ਕੇ ਡਿਗ ਪੁਨ ਆਏ ਕਰ ਦਰਸ਼ਨ ਮਨ ਆਨੰਦ ਪਾਏ।
ਕਾਈ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਸੰਗਤ ਦੇ ਮਨ ਚ ਆਨੰਦ ਹੀ ਆਨੰਦ ਬਣ ਗਿਆ।
ਭਈ ਕਾਮਨਾ ਪੂਰਨ ਹੋਰ ਕੀ ਮਹਿਮਾ ਜਾਨੀ ਸ੍ਰੀ ਸਤਿਗੁਰ ਕੇ।
ਸਾਰੀਆਂ ਕਾਮਨਾਵਾਂ ਮਨ ਦੀਆਂ ਪੂਰੀਆਂ ਹੋ ਗਈਆਂ, ਜਾਣ ਲਈ ਗੁਰੂ ਅਰਜਨ ਸਾਹਿਬ ਦੀ ਮਹਿਮਾ ਸੰਗਤ ਨੇ।
ਨਿਰਵਿਕਾਰ ਮਨ ਸ਼ਾਂਤ ਸਰੂਪ ਦੀਪਤ ਮਸਤਕ ਜੋਤ ਅਨੂਪ।
ਨਿਰਵਿਕਾਰ ਸਰੂਪ ਹੈ ਸਤਿਗੁਰਾਂ ਦਾ ਮੱਥੇ ਤੇ ਜੋਤ ਜਗਦੀ ਹੈ, ਪ੍ਰਕਾਸ਼ ਜਗਦਾ ਗੁਰੂ ਅਰਜਨ ਸਾਹਿਬ ਦੇ।
ਬਦਨ ਅਧੀਨ ਦੀਨ ਗਨ ਦਾਨੀ ਸੁੰਦਰ ਮਧੁਰ ਸੁਦਾ ਸਮ ਬਾਨੀ।
ਤੇ ਬੜੀ ਕ੍ਰਾਂਤੀ ਹੈ ਤੇ ਅੰਮ੍ਰਿਤ ਜੈਸੇ ਮਿੱਠੇ ਬਚਨ ਆਪਣੀ ਰਸਨਾ ਤੋਂ ਸਤਿਗੁਰੂ ਜੀ ਉਚਾਰਦੇ ਹਨ।
ਕ੍ਰਿਸ਼ਨਾ ਆਦਿ ਨਲੇਸ਼ ਕਲੇਸ਼ ਸ਼੍ਰੇ ਦੇਸ ਜਿਨ ਕੋ ਉਪਦੇਸ਼।
ਨਾ ਕ੍ਰਿਸ਼ਨਾ ਦਾ ਲੇਸ਼ ਹੈ ਔਰ ਜਿਹੜਾ ਉਹਨਾਂ ਦੀ ਸ਼ਰਨ ਚ ਆਉਂਦਾ ਉਹਨਾਂ ਨੂੰ ਮੁਕਤੀ ਦਿੰਦੇ ਨੇ ਔਰ ਕਲੇਸ਼ ਕੱਟ ਦਿੰਦੇ ਹਨ।
ਨਿਸ਼ਚੇ ਕਰਿਓ ਗੁਰੂ ਇਹੋ ਹੈ ਲੋਭੀ ਅਪਰ ਦਰਬ ਕੋ ਚੈ।
ਸੰਗਤ ਨੇ ਨਿਸ਼ਚਾ ਕਰ ਲਿਆ ਇਹੀ ਗੁਰੂ ਨੇ, ਦੂਜੇ ਦੋਵੇਂ ਭਰਾ ਸਿਰਫ ਧਨ ਦੇ ਲਾਲਚੀ ਤੇ ਧਨ ਦੇ ਲੋਭੀ ਹਨ।
ਸਤਿਗੁਰ ਰਾਮਦਾਸ ਨਿਜ ਥਾਨ ਇਹੀ ਬਿਠਾਏ ਕਿਰਪਾ ਨਿਧਾਨ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਆਪਣੀ ਜਗ੍ਹਾ ਤੇ ਇਨ੍ਹਾਂ ਨੂੰ ਆਪਣੀ ਗੱਦੀ ਤੇ ਮਾਲਕ ਬਣਾ ਕੇ ਬਿਠਾਇਆ ਹੈ।
ਭੋਲੇ ਸਿੱਖ ਸੋ ਬਿਰਮਾਵੈ ਧਨੀ ਤਲੇਲੇ ਨਿਜ ਕਰ ਜਾਵੈ।
ਪ੍ਰਿਥੀ ਚੰਦ ਮਹਾਦੇਵ ਭੋਲੇ ਸਿੱਖਾਂ ਨੂੰ ਭਰਮਾ ਕੇ ਸਿਰਫ ਧਨ ਦੇ ਲੋਭੀ ਹੋ ਕੇ ਉਹਨਾਂ ਨੂੰ ਭਰਮਾ ਕੇ ਆਪਣੇ ਘਰਾਂ ਚ ਲੈ ਕੇ ਜਾਂਦੇ ਨੇ।
ਕੋਈ ਨਾ ਗੁਣ ਕਿਮ ਕਰ ਸ਼ਰੇ ਜਿਉ ਕਿਉ ਸਿੱਖਣ ਤੇ ਧਨ ਲੈ।
ਕੋਈ ਗੁਣ ਨਹੀਂ ਤੇ ਕਿਵੇਂ ਮੁਕਤੀ ਕਰ ਸਕਦੇ ਨੂੰ ਆਪਣੇ ਕੋਲ ਆਇਆ ਦੀ, ਸਿਰਫ ਧਨ ਦੇ ਲਾਲਚੀ ਨੇ ਤੇ ਜਿਵੇਂ ਕਿਵੇਂ ਕਰਕੇ ਸਿੱਖਾਂ ਕੋਲੋਂ ਧਨ ਹੀ ਲੈਂਦੇ ਹਨ।
ਇਨ ਮੈਂ ਤਿੰਨ ਸਮ ਨਹੀਂ ਵਿਕਾਰ ਮੂਰਤ ਸ਼੍ਰੀ ਸਤਿਗੁਰੂ ਉਦਾਰ।
ਇਨ੍ਹਾਂ ਵਿੱਚ ਉਨ੍ਹਾਂ ਵਰਗਾ ਕੋਈ ਵਿਕਾਰ ਨਹੀਂ, ਇਹ ਸ੍ਰੀ ਕਰਤਾਰ ਪੁਰਖ ਪਰਮੇਸ਼ਰ ਦੀ ਮੂਰਤ ਹਨ।
ਜਥਾ ਯੋਗ ਸ਼੍ਰੀ ਅਰਜਨ ਤਬੈ ਸਾਦਰ ਕੀਨ ਮਿਲੈ ਸਿੱਖ ਸਵੈ।
ਜਥਾ ਯੋਗ ਗੁਰੂ ਅਰਜਨ ਸਾਹਿਬ ਨੇ ਆਈ ਹੋਈ ਸਾਰੀ ਸੰਗਤ ਦਾ ਅਦਬ ਸਤਿਕਾਰ ਕੀਤਾ, ਸੰਗਤ ਬੜੇ ਅਦਬ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਮਿਲੀ ਹੈ।
ਬੋਲ ਅਨ ਸਮਦਾਏ ਅਨਾਏ ਕਰ ਲੰਗਰ ਦੀਨਸ ਬਰਤਾਏ।
ਲਿਆਂਦਾ ਮਾਇਆ ਜਿਹੜੀ ਆਈ ਸੀ ਰਸਤਾ ਬਸਤਾ ਲਿਆਂਦੀਆਂ, ਬੇਅੰਤ ਲੰਗਰ ਖੁੱਲੇ ਪ੍ਰਸ਼ਾਦੇ ਲੰਗਰ ਅੱਜ ਤਿਆਰ ਹੋਏ, ਜਿਤਨੀ ਸੰਗਤ ਆਈ ਸਭ ਨੂੰ ਛਕਣ ਵਾਸਤੇ ਲੰਗਰ ਦਿੱਤਾ ਗਿਆ।
ਬੜੀ ਸਕਲ ਗੁਰਤਾ ਕੀ ਰੀਤ ਸਿਰੋ ਪਾਵਲੇ ਸਿੱਖ ਸਹਿ ਪ੍ਰੀਤ।
ਗੁਰਤਾ ਗੱਦੀ ਦੀ ਰੀਤ ਮਰਿਆਦਾ ਗੁਰੂ ਸਾਹਿਬ ਨੇ ਕੀਤੀ, ਜਿਹੜੇ ਸਿੱਖਾਂ ਵਿਚੋਂ ਮੁਖੀ ਸੀ ਸੰਗਤ ਵਿਚ ਉਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰੂ ਘਰ ਵੱਲੋਂ ਸਿਰੇ ਪਾਓ ਵੀ ਦਿੱਤੇ ਨੇ।
ਦਰਸ਼ਨ ਕਰ ਗਮਨੇ ਨਿਜ ਦੇਸ਼ ਕੀਰਤ ਕਰ ਸੁਨਾਏ ਅਸ਼ੇਸ਼
ਕਰਕੇ ਸੰਗਤ ਆਪੋ ਆਪਣੇ ਨਗਰਾਂ ਨੂੰ ਵਾਪਸ ਮੁੜੀ ਹੈ, ਜਿੱਧਰ ਜਾਂਦੇ ਨੇ ਗੁਰੂ ਸਾਹਿਬ ਦੀ ਕੀਰਤੀ ਕਰਦੇ ਜਾਂਦੇ ਨੇ।
ਸਿੱਖ ਸੰਗਤ ਜੈ ਕਹਿ ਮਿਲ ਜਾਏ ਗੁਰੂ ਸ਼੍ਰੀ ਅਰਜਨ ਕਹਿ ਸੁਨਾਏ।
ਸਿੱਖ ਸੰਗਤਾਂ ਆਪਸ ਵਿਚ ਮਿਲਦੀਆਂ ਨੇ, ਸਭ ਕਹਿੰਦੇ ਨੇ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ, ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ, ਸਭ ਇਹੀ ਪ੍ਰਚਾਰ ਹੋ ਰਿਹਾ।
ਕਿਤਕ ਦੇਸ਼ਪੁਰ ਗ੍ਰਾਮ ਨਬ੍ਰਿੰਦ ਵਿਦਤ ਪਏ ਇਨ ਗੁਰ ਜਸ ਚੰਦ।
ਸਤਿਗੁਰਾਂ ਦਾ ਸੁਜਸ ਜਿਵੇਂ ਚੰਦਰਮਾ ਦਾ ਚੰਦਰਮਾ ਦੀ ਚਾਂਦਨੀ ਪਸਰਦੀ ਹੈ, ਏਦਾਂ ਗੁਰੂ ਅਰਜਨ ਸਾਹਿਬ ਦਾ ਸੁਜਸ ਦੇਸ਼ਾਂ ਵਿਦੇਸ਼ਾਂ ਚ ਪ੍ਰਗਟ ਹੋ ਰਿਹਾ।
ਸਭ ਸੰਗਤ ਆਵਤ ਗੁਰ ਪਾਤ ਹੱਥ ਜੋੜ ਥਾਨਤ ਅਰਦਾਸ।
ਸਾਰੀ ਸੰਗਤ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਪਾਸ ਆਉਂਦੀ ਹੈ ਔਰ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਣਾਂ ਚ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੇ ਨੇ। ਏਦਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਘਰ ਦੀ ਮਰਿਆਦਾ ਚੁਣਕ ਚਲਾਈ ਹੈ ਜੋ ਪਹਿਲਾਂ ਤੋਂ ਆਦਿ ਕਾਲ ਤੋਂ ਚਲਦੀ ਆਉਂਦੀ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦੇ ਵਿਚ ਬੜਾ ਵੱਡਾ ਭਾਰੀ ਯੋਗਦਾਨ ਪਾਇਆ। ਹੋਰ ਕਥਾ ਸਤਿਗੁਰਾਂ ਦੇ ਜੀਵਨ ਦੇ ਸਬੰਧੀ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵ ਕਰੋਗੇ।